हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बकार तिन संतन को बंदना सिर चरणन पर तार चजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जा नहीं सो है खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी उसे गुमराही लइए कढ़ाए पाचे मारे दिल जनताए सुने निबाब खालसो आयो जाने होग मोमन को पायो उसे गुमराही लइए कढ़ाए
वाहेगुरु जी का खालसा वाहेगुरु जी की फतेह दीन दयाल भगत वत्सल पूर्ण परमेश्वर पूर्ण अवतार पूर्ण गुरु धन धन श्री गुरु नानक देव साहिब जी महाराज अमृत के दाते पंथ दे वाली वालिए दो जहान साहिब कमाल नीच है उज करे मेरा गोविंद काहू ते ना डरै धन धन श्री गुरु गोविंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुगा टल बाणी के बोहित धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु रूप गुरु प्यारी गुरु सवारी गुरु खालसा सात संगत जीओ आप जी वड्या भागा वाले कर्मा वाले हो जो गुरु महाराज जी की हजूरी विच हाजरियां भर के नतमस्तक हो करके सतगुरु जी दिया खुशियां प्राप्त कर रहे हो गुरु अर्जन देव महाराज जी दे पावन पवित्र स्थान विखे नित दी मर्यादा अनुसार संध्या दे समय दे सुंदर दरबार दीवान सज रहे है गुरु दियां संगतां सतगुरु जी की तुरकी बाणी सरवण करके अरदास विच जुड़ करके महाराज जी के पावन पवित्र हुक्मनामे सरवण करके मनुखा जन्म का जो मूल लाहा है उसनों प्राप्त कर रही हैं। सच्चे पातशाह जी ने बेनती कृपा की है गुरु दियां संगतां कर्मा वालियां भागा वालियां रूहां जिहड़ियां नितनेम के नाल लड़ीवार रूप विच कथा सरवण करदियां है उन्हां संगतां दी भेट रोजाना ही श्री गुरपंथ प्रकाश की कथा की जाती है जिमें आप जी ने सरवण किया जो दीना बेग जलंधर का हाकम से जिसनों नासर अली ने इतों कढ दिता सी पठान ने दीना बेग मुगल से नासर अली पठान से अहमद शाह का सरदार सी इधरों जो सतगुरु जी की अंश वंश दे बाबा धीर मल जी गुरु हरगोबिंद साहब महाराज जी के पोतरे अगे उन्हां दे पड़ो ਜਿਹੜੇ ਪੋਤਰੇ ਨਿਰੰਜਣ ਰਾਏ ਜੀ ਗਾ ਉਹਨਾਂ ਦੇ ਪੜੋਤੜੇ ਬਾਬਾ ਵਡਭਾਗ ਸਿੰਘ ਜੀ। ਇਹ ਲਗਾਤਾਰ ਹੀ ਸੇਵਾ ਗੁਰੂ ਘਰ ਜੋ ਗੁਰੂ ਅਰਜਨ ਦੇਵ ਮਹਾਰਾਜ ਦਾ ਸਥਾਨ ਅੱਜ ਵੀ ਸੁਭਾਏ ਮਾਣ ਹੈ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ, ਉੱਥੇ ਸੇਵਾ ਕਰਿਆ ਕਰਦੇ ਸਨ। ਅੱਜ ਵੀ ਉਹ ਸਥਾਨ ਉੱਥੇ ਹੈ ਜਿੱਥੇ ਕਰਤਾਰਪੁਰ ਜੋ ਸਤਿਗੁਰੂ ਜੀ ਦੀ ਆਦਿ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੀ ਬੀੜ ਭਾਈ ਗੁਰਦਾਸ ਜੀ ਨੇ ਲਿਖੀ ਹੈ, ਉੱਥੇ ਹੀ ਅੱਜ ਵੀ ਧੀਰ ਮੱਲੀਆਂ ਦੇ ਪਾਸ ਹੀ ਹੈ। ਸੇਵਾ ਕਰਿਆ ਕਰਦੇ ਬਾਬਾ ਵਡਭਾਗ ਸਿੰਘ ਜੀ, ਜਿਸ ਕਰਕੇ ਨਾਸਰ ਅਲੀ ਦਾ ਜਦੋਂ ਰਾਜ ਆਇਆ ਭਾਵ ਕਿ ਹਾਕਮ ਬਣਿਆ ਜਲੰਧਰ ਦਾ, ਦੀਨਾ ਬੇਗ ਨੂੰ ਵੀ ਕੱਢ ਦਿੱਤਾ ਬਾਬਾ ਵਡਭਾਗ ਸਿੰਘ ਨਾਲ ਵੀ, ਕਿਉਂਕਿ ਮੀਰ ਮੰਨੂ ਜਿਹੜਾ ਸੀ ਉਹਦੇ ਉਹ ਵੀ ਲੱਗ ਪਿਆ ਸੀ ਵੈਰ ਰੱਖਣ। ਨਾਸਰ ਅਲੀ ਵੀ ਸਿੱਖਾਂ ਦਾ ਵੈਰੀ ਸੀ, ਸਿੱਖਾਂ ਨੂੰ ਮਾਰਦਾ ਮਾਰਦਾ ਬਾਬਾ ਵਡਭਾਗ ਸਿੰਘ ਤੱਕ ਪਹੁੰਚਿਆ, ਬੜੇ ਦੁੱਖ ਦਿੱਤੇ, ਪਰਿਵਾਰ ਵੀ ਸ਼ਹੀਦ ਹੋਇਆ। ਅਖੀਰੀ ਬਾਬਾ ਵਡਭਾਗ ਸਿੰਘ ਜੋ ਸਨ ਉਹ ਪਹਾੜਾਂ ਵੱਲ ਚਲੇ ਗਏ। ਜੋ ਦੀਨਾ ਬੇਗ, ਇਹ ਵੀ ਜਿਹੜੇ ਰਾਜੇ ਸਨ ਸੱਤ ਧਾਰਾਂ ਦੇ, ਦੁਆਬੇ ਨੂੰ ਟੱਪਦਾ ਟੱਪਦਾ ਉਹਨਾਂ ਪਾਸ ਚਲਾ ਗਿਆ। ਨਾਸਰ ਅਲੀ ਨੇ ਮਨ ਆਈਆਂ ਕੀਤੀਆਂ, ਹਿੰਦੂਆਂ ਦੀਆਂ ਬਹੂ ਬੇਟੀਆਂ ਪਠਾਣਾਂ ਨਾਲ ਸ਼ਾਦੀਆਂ ਕਰ ਦਿੱਤੀਆਂ, ਨਿਕਾਹ ਪੜਾ ਦਿੱਤੇ। ਸਤਿਗੁਰੂ ਜੀ ਦਾ ਜਿਹੜਾ ਸਥਾਨ ਸੀ ਥੰਮ ਸਾਹਿਬ, ਉੱਥੇ ਗਊਆਂ ਦਾ ਵੱਧ ਕੀਤਾ, ਛੁਰੀ ਫੇਰੀ ਗਊਆਂ ਨੂੰ, ਖੂਨ ਹੀ ਖੂਨ ਸਾਰੇ ਦਰਬਾਰ 'ਚ ਸਾਰੇ ਗੁਰਦੁਆਰਾ ਸਾਹਿਬ ਵਿੱਚ ਖਿਲਾਰ ਦਿੱਤਾ, ਅਤੇ ਗੁਰੂ ਸਥਾਨ ਵੀ ਢਾਹ ਦਿੱਤਾ, ਥੰਮ ਸਾਹਿਬ ਵੀ ਸਾੜ ਦਿੱਤਾ। ਇਸ ਦੁੱਖ ਨੂੰ ਨਾ ਸਹਾਰ ਦਿਓ, ਇਹ ਬਾਬਾ ਜੀ ਜਦੋਂ ਪਹਾੜਾਂ ਚਲੇ ਗਏ, ਹੁਣ ਦੀਨਾ ਬੇਗ ਵੀ ਇੱਥੋਂ ਨਿਕਲਿਆ ਹੋਇਆ ਸੀ। ਦੀਨਾ ਬੇਗ ਬੜੇ ਵਿਚਾਰਾਂ ਸੋਚਦਾ ਸੀ ਵੀ ਮੇਰਾ ਰਾਜ ਕਦੋਂ ਆਵੇ, ਕਦੋਂ ਉਹ ਦਿਨ ਚੜ੍ਹੇ ਅਤੇ ਮੈਂ ਉਹ ਸੁੱਖ ਦੀ ਘੜੀ ਵੇਖਾਂ, ਜਲੰਧਰ ਦਾ ਹਾਕਮ ਬਣਾ। ਇੱਕ ਸਿੱਖ ਸੀ ਇਹਦੀ ਫੌਜ ਵਿੱਚ ਕਹਿ ਲਓ ਜਾਂ ਨੇੜੇ ਤੇੜੇ, ਉਹਨੇ ਸਲਾਹ ਦਿੱਤੀ ਵੀ ਜੇ ਤੂੰ ਜੋ ਗੁਰੂ ਦੀ ਵੰਸ਼ ਹੈ ਵਡਭਾਗ ਸਿੰਘ, ਜੇ ਤੇਰਾ ਉਹਨਾਂ ਮੇਲ ਹੋ ਜਾਵੇ ਤਾਂ ਤੇਰਾ ਕੰਮ ਬਣ ਸਕਦਾ ਹੈ। ਉਹ ਸਿੱਖਾਂ ਨੂੰ ਕਹਿ ਸਕਦੇ ਆ, ਸਿੱਖਾਂ ਦੀ ਫੌਜ ਬਹਾਦਰ, ਉਹ ਤੇਰੇ ਨਾਲ ਮਿਲ ਕੇ ਤੈਨੂੰ ਜਲੰਧਰ ਦਾ ਹਾਕਮ ਬਣਾ ਦੇਵਾ ਸਕਦੇ ਆ। ਕਿਉਂਕਿ ਉਹਨੇ ਸਿੱਖ ਨੇ ਗੱਲ ਖੋਲੀ ਸੀ ਵੀ ਬਾਬਾ ਵਡਭਾਗ ਸਿੰਘ ਉਹ ਵੀ ਬਦਲਾ ਲੈਣਾ ਚਾਹੁੰਦਾ ਅਤੇ ਬਦਲਾ ਤੂੰ ਵੀ ਲੈਣਾ ਚਾਹੁੰਦਾ ਅਤੇ ਦੋਵਾਂ ਦੀ ਬਾਣ ਆਵੇਗੀ। ਇਹਨੇ ਆਪਣਾ ਵਕੀਲ ਭੇਜਿਆ, ਬਾਬਾ ਵਡਭਾਗ ਸਿੰਘ ਨੇ ਅੱਗੋਂ ਮੇਲ ਕੀਤਾ, ਉਹ ਫਿਰ ਸਲਾਹ ਕੀਤੀ ਜਿੱਥੇ ਇੱਕ ਥਾਂ ਬਹਿ ਕੇ ਵਿਚਾਰ ਕਰਨੀ ਸੀ। ਇੱਕ ਥਾਂ ਬਹਿ ਕੇ ਫਿਰ ਮਿਲੇ, ਵਿਚਾਰ ਕੀਤੀ, ਆਪੋ ਆਪਣੇ ਦੁੱਖ ਭਰੀਆਂ ਗੱਲਾਂ ਸੁਣਾ ਕੇ ਫਿਰ ਬਾਬੇ ਵਡਭਾਗ ਸਿੰਘ ਨੇ ਕਿਹਾ ਵੀ ਦੀਨਾ ਬੇਗ ਦੇਖ, ਜੇ ਤੂੰ ਚਾਹੁੰਦਾ ਜਲੰਧਰ ਦੀ ਸੂਬੇਦਾਰੀ, ਇੱਕ ਤੈਨੂੰ ਸ਼ਰਤ ਮਰਨੀ ਪਵੇਗੀ ਸਾਡੀ, ਉਹ ਤੂੰ ਇੱਥੇ ਕਾਗਜ਼ ਲਿਖ ਦੇ ਕਿ ਪਹਿਲੀ ਗੱਲ ਤਾਂ ਜਿਵੇਂ ਕਰਤਾਰਪੁਰ ਸਾਹਿਬ ਦੀ ਬਦਬੀ ਕੀਤੀ ਹੈ ਗੁਰੂ ਸਥਾਨ ਦੀ, ਕਰਤਾਰਪੁਰ ਸਤਿਗੁਰੂ ਜੀ ਦਾ ਵਸਾਇਆ ਸਥਾਨ ਜਿਵੇਂ ਜਾੜਿਆ ਨਾਸਰ ਅਲੀ ਨੇ, ਇਸੇ ਤਰ੍ਹਾਂ ਜਲੰਧਰ ਜਿਹੜਾ ਸਥਾਨ ਇਹ ਸਾੜਨਾ ਹੈ, ਜਲੰਧਰ ਨੂੰ ਜਾੜਨਾ ਹੈ ਅਤੇ ਨਾਸਰ ਅਲੀ ਨੂੰ ਵੀ ਫੂਕਣਾ ਹੈ ਜਿਵੇਂ ਥੰਮ ਸਾਹਿਬ ਨੂੰ ਸਾੜਿਆ ਹੈ ਉਸਨੇ। ਫਿਰ ਜਿਵੇਂ ਪਠਾਨਣੀਆਂ ਹੈ ਉਹ ਹਿੰਦੂਆਂ ਦੇ ਚੰਡਾਲਾਂ ਜੋ ਚਮਿਆਰ ਛੋਟੀਆਂ ਜਾਤਾਂ ਨਾਲ ਉਹਨਾਂ ਦੀ ਸ਼ਾਦੀਆਂ ਕਰਾਉਣੀਆਂ, ਇਹਨੂੰ ਦੱਸਣਾ ਹੈ ਪਤਾ, ਪਠਾਣਾਂ ਨੂੰ ਰਹਿਣ ਨਹੀਂ ਦੇਣਾ ਹੈ ਜਲੰਧਰ ਵਿੱਚ। ਜੇ ਤੂੰ ਬਾਅਦ ਵਿੱਚ ਕਵੇਂ ਵੀ ਜਲੰਧਰ ਨਾ ਜਾੜੋ, ਮੈਂ ਜਿੱਥੇ ਸੂਬੇਦਾਰੀ ਕਰਨੀ, ਜੇ ਉੱਜੜ ਗਿਆ ਤਾਂ ਕਾਹਦੀ ਸੂਬੇਦਾਰੀ ਕਰਨੀ ਹੈ, ਉਹ ਤੂੰ ਹੁਣੇ ਗੱਲ ਜਿਹੜੀ ਪੱਕੀ ਕਰਨੀ ਕਰ ਲੈ, ਬਾਕੀ ਜਲੰਧਰ ਦੀ ਸੂਬੇਦਾਰੀ ਤੈਨੂੰ ਅਸੀਂ ਲਿਖ ਦਿੰਦੇ ਹਾਂ, ਦਵਾ ਦਾਂਗੇ। ਇਹ ਕਹਿੰਦਾ ਵੀ ਤੁਸੀਂ ਸਾਡੇ ਪੀਰ ਹੋ, ਅਸੀਂ ਤੁਹਾਡੇ ਮੁਰੀਦ ਹਾਂ, ਦੀਨਾ ਬੇ ਕਹਿਣ ਲੱਗਾ, ਇਸ ਕਰਕੇ ਜੋ ਤੁਹਾਨੂੰ ਜਿਵੇਂ ਕਹਿੰਦੇ ਮਨਜ਼ੂਰ ਹੈ ਮੈਨੂੰ, ਇਹ ਮੰਨ ਗਿਆ। ਫਿਰ ਬਾਬਾ ਵਡਭਾਗ ਸਿੰਘ ਨੇ ਸਿੰਘਾਂ ਨੂੰ ਲੈ ਕੇ ਭੇਜਿਆ ਵੀ ਤੁਸੀਂ ਵੀ ਗੁਰੂ ਕੇ ਸਿੰਘ ਹੋ, ਸਿੱਖ ਹੋ ਅਤੇ ਅਸੀਂ ਗੁਰੂ ਦੇ ਸਿੱਖ ਹਾਂ, ਆਓ ਹੁਣ ਉਹ ਸਮਾਂ ਆ ਗਿਆ ਹੈ ਸਤਿਗੁਰ ਜੀ ਸਥਾਨ ਦੇ ਬਦਲਾ ਲੈਣ ਦਾ। ਇਸ ਤਰ੍ਹਾਂ ਫਿਰ ਸਿੰਘਾਂ ਨੇ ਗੁਰੂ ਕੀ ਅੰਸ ਜਾਣ ਕੇ ਬਾਬੇ ਵਡਭਾਗ ਸਿੰਘ ਨਾਲ ਮੇਲ ਕੀਤਾ। ਇਹ ਜਿਹੜੀ ਕਥਾ ਹੈ ਬਹੁਤ ਹੀ ਵਿਦਵਾਨਾਂ ਨੂੰ ਵੀ ਪਤਾ ਨਹੀਂ ਹੈ ਅਤੇ ਬਹੁਤਾ ਸਾਨੂੰ ਇਸ ਗੱਲ ਬਾਰੇ ਇਤਿਹਾਸ ਵੀ ਨਹੀਂ ਪਤਾ ਹੈ। ਇਹ ਜਿਹੜਾ ਪ੍ਰਸੰਗ ਆਉਂਦਾ ਬਾਬਾ ਵਡਭਾਗ ਸਿੰਘ ਨੇ ਫਿਰ ਇੱਥੇ ਆ ਕੇ ਜਲੰਧਰ ਜਾੜੀ ਕਿਵੇਂ ਗੁਰੂ ਘਰ ਦਾ ਬਦਲਾ ਲਿਆ ਇਹਦੇ ਪੰਥ ਪ੍ਰਕਾਸ਼ ਦੀ ਆਪਾਂ ਕਥਾ ਸੁਣਾਂਗੇ ਤਾਂ ਸਮਝ ਪਵੇਗੀ ਜਾਂ ਗਿਆਨੀ ਗਿਆਨ ਸਿੰਘ ਦੀ ਤਵਾਰੀਖ ਪੜਾਂਗੇ ਉਹ ਸਾਡਾ ਟਾਈਮ ਨਹੀਂ ਉਹ ਅਸੀਂ ਪੜ੍ਹ ਨਹੀਂ ਸਕਦੇ ਇਹ ਤਾਂ ਇੱਦਾਂ ਹੀ ਆ ਸਤਿਗੁਰੂ ਜੀ ਕਿਤੇ ਵਿਧ ਬਣਾ ਦੇਣ ਕਥਾ ਦੇ ਬਹਾਨੇ ਨਾਲ ਹੀ ਸੁਣੀ ਜਾਵੇ ਗੱਲ ਤਾਂ ਪਤਾ ਲੱਗ ਸਕਦੀ ਹੈ ਰਹੀ ਗੱਲ ਜੋ ਬਾਬਾ ਵਡਭਾਗ ਸਿੰਘ ਦੇ ਕਿ ਹੁਣ ਕਿਉਂਕਿ ਜਿਹੜੀਆਂ ਸੰਗਤਾਂ ਹੈ ਸਤਿਗੁਰੂ ਜੀ ਦੇ ਘਰ ਵੱਲੋਂ ਖਾਲਸੇ ਵੱਲੋਂ ਮਨਾਈ ਹੈ ਵੀ ਵਡਭਾਗ ਸਾਹਿਬ ਨਹੀਂ ਜਾਣਾ ਹੈ ਉੱਥੇ ਉੱਥੇ ਕਿਉਂ ਨਹੀਂ ਜਾਣਾ ਕਿਉਂਕਿ ਜਦੋਂ ਥੰਮ ਸਾਹਿਬ ਦੀ ਬੇਅਦਬੀ ਕੀਤੀ ਸ਼੍ਰੀ ਕਰਤਾਰਪੁਰ ਸਾਹਿਬ ਦੀ ਬਾਬਾ ਵਡਭਾਗ ਸਿੰਘ ਜੀ ਉਸ ਵਕਤ ਅੰਮ੍ਰਿਤਧਾਰੀ ਸਨ ਗੁਰੂ ਦਾ ਅੰਮ੍ਰਿਤ ਛਕਿਆ ਹੋਇਆ ਸੀ ਪਰ ਇਹਨਾਂ ਨੇ ਗੁਰੂ ਕੇ ਸਿੱਖਾਂ ਜੋ ਮਿਸਲਾਂ ਦੇ ਸਰਦਾਰ ਭਾਈ ਜੱਸਾ ਸਿੰਘ ਆਲੂਵਾਲੀ ਹੁਣੀ ਸਾਰੇ ਸਨ ਇਹਨਾਂ ਦੇ ਕੰਨੀ ਗੱਲ ਨਾ ਭਾਈ ਦੱਸਿਆ ਨਾ ਵੀ ਬੇਅਦਬੀ ਹੋਈ ਹੈ ਨਾ ਆਪਣਾ ਹੀ ਸੀਸ ਵਾਰਿਆ ਅਤੇ ਨਾਸਰ ਅਲੀ ਤੋਂ ਦੁਖੀ ਹੋ ਕੇ ਅਤੇ ਚਲੇ ਗਏ ਸਨ ਪਹਾੜਾਂ ਵਿੱਚ ਉਂਝ ਮਨ ਵਿੱਚ ਬੜੀ ਕੂਕਾਂ ਉੱਠਦੀਆਂ ਸੀ ਵੀ ਨਾਸਰ ਅਲੀ ਨੂੰ ਮਾਰਨਾ ਹੈ ਇੱਕ ਦਿਨ ਜ਼ਰੂਰ ਫਿਰ ਹੀ ਸੁੱਖ ਦਾ ਸਾਹ ਲੈਣਾ ਹੈ ਜਦੋਂ ਉੱਥੇ ਚਲੇ ਗਏ ਪਹਾੜਾਂ ਵਿੱਚ ਕਿਉਂਕਿ ਹੁਣ ਗੁਰੂ ਘਰ ਦੇ ਸਪੁੱਤਰ ਹੈ ਅੰਸ਼ ਹੈ ਜਿਹਦੇ ਕਰਕੇ ਸ਼ਕਤੀਆਂ ਦੇ ਪਾਸ ਹੈ ਹੀ ਉੱਥੇ ਜਾ ਕੇ ਡੇਰਾ ਜਮਾ ਲਿਆ ਅਤੇ ਸੰਗਤਾਂ ਦੀ ਬੌੜਤਾ ਹੋਣ ਲੱਗ ਪਈ ਫਿਰ ਤਾਂ ਉਹ ਧੌਲੀ ਧਾਰ ਬਣੀ ਭੂਤ ਪ੍ਰੇਤ ਉੱਥੇ ਕੱਢਣ ਲੱਗ ਪਏ ਖਾਲਸੇ ਨੇ ਇਸ ਗੱਲ ਪਿੱਛੇ ਗੁੱਸਾ ਕੀਤਾ ਵੀ ਇੱਕ ਤਾਂ ਗੁਰੂ ਸਥਾਨ ਦੀ ਬੇਅਦਬੀ ਹੋਈ ਅਤੇ ਦੱਸਿਆ ਨਹੀਂ ਦੂਜਾ ਪਹਾੜਾਂ ਜਾ ਕੇ ਲੁਕ ਗਏ ਹੈ ਅਤੇ ਇੱਥੇ ਆ ਕੇ ਭੂਤ ਕੱਢਣ ਡਹਿ ਪਏ ਹੈ ਜਿਹਦੇ ਕਰਕੇ ਖਾਲਸੇ ਨੇ ਮਿਲਣ ਵਰਤਣ ਛੱਡ ਦਿੱਤਾ ਸੀ ਬਹੁਤੀ ਕਥਾ ਸਾਨੂੰ ਇੱਥੋਂ ਤੱਕ ਹੀ ਪਤਾ ਹੈ ਫਿਰ ਜਿਵੇਂ ਵਾਪਸ ਆਏ ਉਹਦਾ ਸਾਨੂੰ ਘੱਟ ਗਿਆਨ ਹੈ ਵੀ ਇੱਥੇ ਵਾਪਸ ਵੀ ਆਏ ਹੈ ਫਿਰ ਜਦੋਂ ਵਾਪਸ ਆਏ ਹੈ ਤਾਂ ਹੀ ਤਾਂ ਲਿਖਿਆ ਵੀ ਖਾਲਸਾ ਜੀ ਤੁਸੀਂ ਵੀ ਗੁਰੂ ਕੇ ਸਿੰਘ ਹੋ ਅਸੀਂ ਵੀ ਹਾਂ ਅਤੇ ਮੇਲ ਕਰਕੇ ਤੇ ਗੁਰੂ ਘਰ ਦਾ ਬਦਲਾ ਲਈਏ ਫਿਰ ਭਾਈ ਜੱਸਾ ਸਿੰਘ ਆਲੂਵਾਲੀਆਂ ਉਹਨਾਂ ਨੇ ਫਿਰ ਜਿਹੜਾ ਖਾਲਸੇ ਨੇ ਮੇਲ ਕੀਤਾ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ ਜੇ ਕੋਈ ਰਾਮ ਰਾਈਏ ਧੀਰ ਮੱਲੀਏ ਗੰਗੂ ਛਾਈਏ ਕੋਈ ਕੁੜੀ ਮਾਰ ਕੋਈ ਨੜੀ ਮਾਰ ਜੇ ਇਹਨਾਂ ਵਿੱਚੋਂ ਕੋਈ ਗੁਰੂ ਵਾਲਾ ਬਣ ਜਾਂਦਾ ਹੈ ਗੁਰੂ ਕੇ ਖਾਲਸੇ ਦੀ ਗੁਰੂ ਘਰ ਸ਼ਰਨ ਆ ਜਾਂਦਾ ਤਾਂ ਮੇਲ ਕਰ ਲੈਣਾ ਹੈ ਹੁਣ ਇਹ ਤਾਂ ਫਿਰ ਗੁਰੂ ਕੀ ਅੰਸ਼ ਹੈ ਬਾਬਾ ਵਡਭਾਗ ਸਿੰਘ ਜੀ ਫਿਰ ਇਹਨਾਂ ਨੇ ਹੱਥ ਪੱਲਾ ਜੋੜ ਕੇ ਜਦੋਂ ਖਾਲਸੇ ਨਾਲ ਮੇਲ ਕੀਤਾ ਫਿਰ ਖਾਲਸੇ ਨੇ ਆ ਕੇ ਉਹਨਾਂ ਦੇ ਆਖੇ ਲਾ ਕੇ ਦੀਨਾ ਬੇਗ ਨਾਲ ਮਿਲ ਕੇ ਅਤੇ ਜਲੰਧਰ ਤੋਂ ਜਿਹੜਾ ਹੈ ਜਲੰਧਰ ਨੂੰ ਜਾੜਿਆ ਅਤੇ ਨਾਸਰ ਅਲੀ ਅਤੇ ਪਠਾਣਾ ਕੋਲੋਂ ਅਹਿਮਦ ਸ਼ਾਹ ਦੇ ਸਰਦਾਰਾਂ ਕੋਲੋਂ ਬਦਲਾ ਲਿਆ ਇਸ ਤਰ੍ਹਾਂ ਜਿਹੜਾ ਬਾਬਾ ਵਡਭਾਗ ਸਿੰਘ ਦੇ ਕੋਈ ਜਾਣਾ ਆਉਣਾ ਹੈ ਉਹ ਕੋਈ ਸਿੱਖ ਨੂੰ ਲਾਜ਼ਮੀ ਨਹੀਂ ਬਣਦਾ ਨਹੀਂ ਹੈ ਕਿਉਂਕਿ ਬਹੁਤ ਹੀ ਸੰਗਤ ਅਨੰਦਪੁਰ ਸਾਹਿਬ ਜਾਂਦਿਆਂ ਲੋਕਾਂ ਬਹੁਤੇ ਦੇ ਪਹਿਲਾਂ ਉੱਥੇ ਹਾਜ਼ਰੀ ਭਰਦੇ ਆ ਫਿਰ ਅਨੰਦਪੁਰ ਸਾਹਿਬ ਆਉਂਦੇ ਆ ਅਤੇ ਇਹਦੇ ਆਪ ਜੀ ਨੂੰ ਦੱਸ ਹੀ ਦਿੱਤਾ ਹੈ ਵੀ ਜਦੋਂ ਬਾਬਾ ਜੀ ਉੱਧਰ ਚਲੇ ਗਏ ਖਾਲਸੇ ਨੇ ਇਸੇ ਕਰਕੇ ਮੇਲ ਜੋਲ ਛੱਡ ਦਿੱਤਾ ਸੀ ਇਹ ਵੀ ਗੁਰੂ ਘਰ ਤੋਂ ਉਲਟਾ ਹੈ ਵਿਚਾਰ ਹੈ ਇਸ ਕਰਕੇ ਗੁਰੂ ਕੇ ਸਿੰਘ ਨੂੰ ਉੱਥੇ ਵਡਭਾਗ ਸਹੁੰ ਜਾਣਾ ਬਿਲਕੁਲ ਨਹੀਂ ਯੋਗ ਇੱਥੇ ਜਦੋਂ ਆ ਗਏ ਹੈ ਫਿਰ ਵਾਪਸ ਨਹੀਂ ਗਏ ਫਿਰ ਤਾਂ ਥੰਮ ਸਾਹਿਬ ਦੀ ਸੇਵਾ ਕਰਾਈ ਹੈ ਇੱਥੇ ਕਰਤਾਰਪੁਰ ਸਾਹਿਬ ਰਹਿੰਦੇ ਇੱਥੇ ਜਾਂ ਸਾਰੀ ਸੇਵਾ ਨਿਭਾਈ ਹੈ ਬਾਬਾ ਵਡਭਾਗ ਸਿੰਘ ਨੇ ਉਹ ਜਿਹੜਾ ਉੱਥੋਂ ਦਾ ਸਥਾਨ ਹੈ ਉੱਥੋਂ ਦਾ ਖੈੜਾ ਫਿਰ ਛੱਡ ਦਿੱਤਾ ਸੀ ਇਸ ਤਰ੍ਹਾਂ ਜਿਹੜਾ ਠੀਕ ਸਮਝਣਾ ਅਤੇ ਉੱਥੇ ਜਿਹੜਾ ਜਾਣਾ ਸਿੱਖਣ ਯੋਗ ਨਹੀਂ ਹੈ ਅੱਗੇ ਜਿਵੇਂ ਬਾਬਾ ਵਡਭਾਗ ਸਿੰਘ ਨੇ ਗੁਰੂ ਕੇ ਸਿੰਘਾਂ ਨਾਲ ਮਿਲ ਕੇ ਇਹ ਜਲੰਧਰ ਨੂੰ ਜਾ ਰਿਹਾ ਉਹ ਪ੍ਰਸੰਗ ਆ ਜਾ ਰਿਹਾ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਜਦੋਂ ਬਾਬਾ ਵਡਭਾਗ ਸਿੰਘ ਦਾ ਸੁਨੇਹਾ ਮਿਲਿਆ ਗੁਰੂ ਕੇ ਸਿੱਖਾਂ ਨੂੰ ਗੁਰੂ ਕੇ ਸਿੱਖਾਂ ਨੇ ਚੜ੍ਹਾਈ ਕਰ ਦਿੱਤੀ ਅਤੇ ਦੀਨਾ ਬੇਗ ਨੇ ਇਹਨੇ ਦੁਆਬੇ ਵਿੱਚ ਹੀ ਪੜਾਅ ਕੀਤਾ ਹੋਇਆ ਸੀ ਡਰਦੇ ਮਾਰੇ ਨੇ ਪਹਿਲਾਂ ਤਾਂ ਗਾਂਹ ਤੁਰਿਆ ਆਵੇ ਜਦੋਂ ਗਿਲਜੇ ਪਠਾਣਾ ਦੀ ਫੌਜ ਵੇਖੀ ਤਾਂ ਉੱਥੇ ਇਹਨੇ ਪੈਰ ਜਮਾਲੇ ਵੀ ਗਾਂਹ ਗਿਆ ਤਾਂ ਕਿਤੇ ਮਾਰੀ ਨਾ ਪੈਂਦੀ ਹੋਵੇ ਇਹਨੂੰ ਉਡੀਕ ਸੀ ਵੀ ਸਿੰਘ ਆਉਣ ਅਤੇ ਫਿਰ ਹੀ ਗਾਂਹ ਪਛਾਂ ਹੋਵਾਂ ਜਦੋਂ ਖਾਲਸਾ ਪਹੁੰਚਿਆ ਜਲੰਧਰ ਦੇ ਨੇੜੇ ਤੇੜੇ ਮੇੜੀ ਨਾਮ ਦਾ ਗ੍ਰਾਮ ਹੈ ਇੱਕ ਦੁਆਬੇ ਵਿੱਚ ਉੱਥੇ ਕਿਤੇ ਇਕੱਠ ਹੋਇਆ ਇਹ ਸਾਰਿਆਂ ਦਾ ਇਹ ਦੀਨਾ ਬੇਗ ਹੋਣਾ ਦਾ ਵੀ ਅਤੇ ਗੁਰੂ ਕੇ ਸਿੰਘ ਪਹਿਲਾਂ ਕਹਿਣ ਲੱਗੇ ਜਦੋਂ ਪਿੱਛੇ ਸੀ ਜੋ ਦੀਨਾ ਬੇਗ ਦੀ ਫੌਜ ਨਾਲ ਹਲੇ ਮੇਲ ਨਹੀਂ ਸੀ ਹੋਇਆ, ਵਿੱਚੋਂ ਸਿੰਘ ਕਹਿਣ ਲੱਗੇ ਵੀ ਖਾਲਸਾ ਜੀ ਉਹ ਦੀਨਾ ਬੇਗ ਨੂੰ ਆਪਾਂ ਕੀ ਕਹਿਣਾ ਆ, ਆਪਾਂ ਤਾਂ ਗੁਰੂ ਘਰ ਦਾ ਬਦਲਾ ਆਪਣੇ ਵੱਲੋਂ ਵੀ ਲੈਣਾ ਆ ਅਤੇ ਆਪਾਂ ਸਿੱਧਾ ਹੀ ਜਾ ਕੇ ਜਲੰਧਰ ਨੂੰ ਮਾਰੀਏ, ਫਤਿਹ ਕਰੀਏ। ਵਿੱਚੋਂ ਸਿਆਣੇ ਸਿੰਘ ਕਹਿਣ ਲੱਗੇ ਕਿ ਬਾਬਾ ਵਡਭਾਗ ਸਿੰਘ ਦੀ ਗੱਲ ਹੋਈ ਹੈ ਦੀਨਾ ਬੇਗ ਦੇ ਨਾਲ ਕਿ ਤੈਨੂੰ ਸੂਬੇਦਾਰੀ ਦਵਾ ਦਿਆਂਗੇ, ਅਤੇ ਹੁਣ ਉਹਨੇ ਬਣਨਾ ਸੂਬੇਦਾਰ। ਜੇ ਆਪਾਂ ਆਪਣੇ ਆਪ ਹੀ ਜਾ ਕੇ ਸਿੱਧਾ ਉਹ ਰੌਲਾ ਪਾ ਦੇਈਏ ਜਲੰਧਰ ਵਿੱਚ, ਸ਼ਹੀਦ ਸਿੰਘ ਦੇ ਹੋ ਜਾਣੇ ਆਪਣੇ, ਅਤੇ ਪਿੱਛੋਂ ਆ ਕੇ ਉਹ ਕਹੇਗਾ ਵੀ ਮੈਂ ਤੇ ਜਿਹੜਾ ਸੀ ਆਪਣੇ ਆਪ ਹੀ ਹੋ ਸਕਦਾ, ਮੇਰੀ ਫੌਜ ਨੇ ਕੰਮ ਸਰ ਜਾਂਦਾ, ਅਤੇ ਖਾਲਸਾ ਜੀ ਤੁਸੀਂ ਆਪਣੇ ਆਪ ਅੱਗੇ ਆਏ ਹੋ, ਸੂਬੇਦਾਰੀ ਦੀ ਮੇਰੀ ਗੱਲ ਹੋਈ ਅਤੇ ਸੂਬੇਦਾਰ ਦੇ ਹੁਣ ਮੈਂ ਹੀ ਬਣਨਾ ਹੈ। ਇਸ ਕਰਕੇ ਖਾਲਸੇ ਨੇ ਸਿੰਘਾਂ ਨੇ ਫਿਰ ਮਨ੍ਹਾ ਕੀਤਾ ਕਿ ਸਿਆਣੇ ਸਿੱਖਾਂ ਨੇ ਕਿਹਾ ਵੀ ਤੁਸੀਂ ਅਜੇ ਅੱਗੇ ਪੈਰ ਨਾ ਪਾਓ। ਫਿਰ ਖਾਲਸੇ ਬੋਲੇ ਹੈ, ਸਿੰਘ ਕਹਿੰਦੇ ਹੈ ਵੀ ਕੀ ਕਰੀਏ, ਉਸੇ ਗੁਮਰਾਹੀ ਲਈਏ ਕਢਾਏ, ਪਹਿਲਾਂ ਨਵਾਬ ਨੂੰ ਅੱਗੇ ਆਉਣ ਦਿਓ, ਉਹਦੀ ਫੌਜ ਨੂੰ ਯੁੱਧ ਕਰ ਲੈਣ ਦਿਓ, ਉਹਦੀ ਆਕੜ ਜਿਹੜੀ ਹੈ ਉਹ ਪਹਿਲਾਂ ਕੱਢੀ ਜਾਵੇ, ਉਹਨੂੰ ਪਤਾ ਲੱਗ ਜਾਵੇ ਉਹ ਕਿੰਨੇ ਕੁ ਪਾਣੀ 'ਚ ਹੈ, ਜਦੋਂ ਉਹਦੇ ਪੱਲੇ ਕੁਝ ਨਾ ਰਹੇਗਾ, ਉਹਦੀ ਫੌਜ ਕਿਸੇ ਜੋਗੀ ਨਾ ਰਹੇਗੀ, ਫਿਰ ਪਿੱਛੋਂ ਆਪਾਂ ਧਾਵਾ ਬੋਲ ਕੇ ਤੇ ਜਾ ਚੜ੍ਹਾਈ ਕਰਾਂਗੇ ਇਹ ਗਿਲਜੇ ਪਠਾਣਾ ਤੇ। ਤੇ ਸੁਣ ਕੇ ਨਵਾਬ, ਜਦੋਂ ਨਵਾਬ ਦੀਨਾ ਬੇਗ ਨੇ ਸੁਣਿਆ ਵੀ ਆ ਖਾਲਸਾ ਦੇ ਆ ਜਲੰਧਰ ਦੇ ਨੇੜੇ ਤੇੜੇ ਪਹੁੰਚ ਗਿਆ ਹੈ, ਜਾਣਿਓ ਹੋਗ ਮੋਹ ਮਨ ਕੋ ਪਾਇਓ, ਇੱਥੇ ਪਾਠ ਮੋਹ ਮਨ ਅੱਡ ਹੈ ਕਿ ਇਹ ਫਿਰ ਜਾਣਦਾ ਹੈ ਵੀ ਮੇਰੇ ਮਨ ਦੀ ਗੱਲ ਹੁਣ ਹੋ ਜਾਣੀ ਹੈ, ਸਿੰਘ ਆ ਗਏ ਆ, ਇਹਨਾਂ ਨੇ ਆਪਣੇ ਆਪ ਹੀ ਮੈਨੂੰ ਖੋਹ ਕੇ ਸੂਬੇਦਾਰੀ ਜਲੰਧਰ ਦੀ ਮੇਰੀ ਝੋਲੀ ਵਿੱਚ ਪਾ ਦੇਣੀ ਹੈ। ਨਵਾਬ ਸਾਧ ਸੰਗਤ ਜੀ ਉਦੋਂ ਪਹਾੜ ਤੋਂ ਉਤਰਿਆ ਹੈ, ਭਾਵ ਦੁਆਬੇ ਦੇ ਛੋਟੀਆਂ ਪਹਾੜੀਆਂ ਜੋ ਉਦੋਂ ਨਿਕਲਿਆ ਹੈ, ਜਿਹਦੇ ਨੇ ਜਾਣਿਆ ਵੀ ਆ ਖਾਲਸੇ ਦੀ ਫੌਜ ਚੜ੍ਹ ਆਈ ਹੈ, ਉਹਨਾਂ ਚਿਹਰੇ ਨੇ ਗਾਂ ਪੈਰ ਨਹੀਂ ਪਾਇਆ, ਡਰਦੇ ਮਾਰੇ ਨੇ। ਜਦੋਂ ਇਹਨੇ ਸਿੰਘਾਂ ਵੰਨੀ ਦੇਖਿਆ, ਸਿੰਘਾਂ ਦੀ ਫੌਜ ਦੇ ਬੜਾ ਦੇਖੇ, ਫਿਰ ਪਹਿਲਾਂ ਤੇ ਗਾਂ ਇਹਨੇ ਪੈਰ ਪਾ ਲਿਆ, ਇਹ ਫਿਰ ਜਿਹੜਾ ਦੀਨਾ ਬੇਗ ਇੱਕ ਵਾਰ ਸਿੰਘਾਂ ਤੋਂ ਡਰ ਗਿਆ,
ਮਤ ਜੀਤੈ ਮੈਂ ਸੋਏ,
ਕਹਿੰਦੇ ਮਤਾਂ ਕਿਤੇ ਆ ਮੈਨੂੰ ਹੀ ਪਹਿਲਾਂ ਮੇਰੇ ਭੋਗ ਪਾ ਦਿੰਦੇ ਹੋਣ, ਮੈਨੂੰ ਜਿੱਤ ਲੈਂਦੇ ਹੋਣ, ਕਿਉਂਕਿ ਦੀਨਾ ਬੇਗ ਜਿਹੜਾ ਸੀ ਕਦੀ ਖਾਲਸੇ ਨਾਲ ਮੇਲ ਕਰਦਾ ਸੀ, ਕਦੀ ਨੁਕਸਾਨ ਕਰਦਾ ਸੀ, ਇਹ ਛਲੀਆ ਕਬੱਟੀਆ ਬੰਦਾ ਸੀ, ਵਾਲ ਛਲ ਖੇਡਣ ਵਾਲਾ, ਕਈ ਵਾਰ ਇਹਦੀ ਭੇਡ ਹੋਈ ਸਿੱਖਾਂ ਨਾਲ ਅਤੇ ਕਈ ਵਾਰ ਇਹਨੇ ਮੇਲ ਕੀਤੇ ਸੀ। ਹੁਣ ਛਲੀਆ ਕਪਟਾ ਕਪਟੀਆ ਜਿਹੜਾ ਬੰਦਾ ਹੋਵੇ ਤਾਂ ਉਹਨੂੰ ਡਰ ਹੁੰਦਾ, ਕਿਉਂਕਿ ਚੋਰ ਨੂੰ ਹਮੇਸ਼ਾ ਹੀ ਡਰ ਹੁੰਦਾ ਵੀ ਮੈਂ ਫੜਿਆ ਨਾ ਜਾਵਾਂ। ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਦਾਦਾ ਜੀ ਹੈ ਭਾਈ ਚੜ੍ਹਤ ਸਿੰਘ ਸ਼ੁਕਰ ਚੱਕੀਏ, ਅਤੇ ਉਹਨਾਂ ਦੇ ਸਹੁਰੇ ਹਮੀਰ ਸਿੰਘ, ਭਾਵ ਕਿ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੀ ਜੀ ਉਹਨਾਂ ਦੇ ਪਿਤਾ ਜੀ, ਉਹ ਹਰ ਸਾਲ ਹੀ ਅਨੰਦਪੁਰ ਸਾਹਿਬ ਜਾਂਦੇ ਸੀ ਹੋਲੇ ਮਹੱਲੇ 'ਤੇ, ਸੰਗਤਾਂ ਪੈਦਲ ਲੈ ਕੇ ਕੀਰਤਨ ਕਰਦੇ ਜਾਣਾ, ਬਾਣੀ ਪੜ੍ਹਦੇ ਜਾਣਾ, ਜਿਵੇਂ ਅੱਜ ਕੱਲ੍ਹ ਵੀ ਕੋਈ ਜਿੱਥੇ ਜਾਂਦੇ ਹੈ ਉਹ ਜਾਂਦੇ ਸੀ, ਅਤੇ ਹਰ ਸਾਲ ਦੀ ਤਰ੍ਹਾਂ ਗੁਰੂ ਦਾ ਦਿਨ ਵੇਖਣ, ਜਦੋਂ ਕਿਤੇ ਵਾਪਸ ਆਏ ਤਾਂ ਇਹਨੇ ਦੀਨਾ ਬੇਗ ਨੇ ਬਿਨਾਂ ਕਿਸੇ ਸੋਚੇ ਵਿਚਾਰੇ ਤੋਂ ਉਹ ਸਾਰੇ ਦੇ ਸਾਰੇ ਜਿਹੜੇ ਸ਼ਹੀਦ ਕਰਵਾ ਦਿੱਤੇ, ਜਦੋਂ ਕਿ ਉਹ ਕੋਈ ਜੰਗ ਯੁੱਧ ਵਾਲੇ ਨਹੀਂ, ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ, ਯਾਤਰਾ ਵਾਲੇ ਸਨ ਸਿੱਖ, ਇਹਨੇ ਦੀਨਾ ਬੇਗ ਨੇ ਸਾਰੇ ਉਹ ਸ਼ਹੀਦ ਕਰਵਾ ਦਿੱਤੇ, ਮਰਵਾ ਦਿੱਤੇ ਧੋਖੇ ਨਾਲ। ਹੁਣ ਇਹ ਛਲੀਆ ਕਪਟੀਆ ਬੰਦੇ ਨੂੰ ਆਪਣਾ ਡਰ ਤਾਂ ਹੁੰਦਾ ਹੀ ਹੈ ਵੀ ਮੈਂ ਇਹੋ ਜਿਹੇ ਕੰਮ ਕਰਦਾ ਰਿਹਾ ਤਾਂ ਕਿਤੇ ਮੇਰਾ ਨਾ ਭੋਗ ਪੈ ਜੇ। ਪਹਿਲਾਂ ਇਹਨੇ ਪੈਰ ਗਾਂ ਪਾ ਲਿਆ ਹੈ, ਫਿਰ ਸਿੰਘਾਂ ਨੂੰ ਇਹ ਘਰ ਵੇਖ ਕੇ ਡਰ ਗਿਆ ਵੀ ਮਤਾ ਕਿਤੇ ਆ ਮੈਨੂੰ ਹੀ ਮਾਰ ਲੈਂਦੇ ਹੋਣ। ਫਿਰ ਇਹਨੇ ਡਰਦੇ ਮਾਰੇ ਨੇ ਬਾਬੇ ਵਡਭਾਗ ਸਿੰਘ ਨੂੰ ਇਸ ਤਰ੍ਹਾਂ ਗੱਲ ਕਹੀ,
ਗੁਰੂ ਕਹਿਓ ਤੂੰ ਡਰ ਕਿਛ ਨਹੀਂ।
ਕਿ ਗੁਰੂ ਕਹਿਓ, ਇੱਥੇ ਸਿੱਧਾ ਜਿਹਾ ਅਰਥ ਬਣਦਾ ਵੀ ਗੁਰੂ ਨੇ ਕਿਹਾ, ਪਰ ਅਰਥ ਗੁਰੂ ਕਹਿਓ ਨਹੀਂ ਲੈਣਾ ਹੈ, ਕਿਉਂਕਿ ਇੱਥੋਂ ਅਰਥ ਲੈਣਾ ਹੈ ਵੀ ਗੁਰੂ ਕਿਆ ਨੇ ਕਿਹਾ। ਗੁਰੂ ਕੇ ਬਾਬਾ ਵਡਭਾਗ ਸਿੰਘ ਛੇਵੇਂ ਪਾਤਸ਼ਾਹ ਦੀ ਅੱਠਵੀਂ ਪੀੜ੍ਹੀ ਵਿੱਚੋਂ, ਇਸ ਕਰਕੇ ਗੁਰੂ ਕਿਆ ਨੇ ਕਿਹਾ, ਗੁਰੂ ਨਹੀਂ ਕਹਿ ਸਕਦੇ ਆਪਾਂ। ਗੁਰੂ ਤਾਂ ਦਸ ਗੁਰੂ ਹੈ ਅਤੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਅਤੇ ਇਹਦੇ ਗੁਰੂ ਕੇ ਅੰਸ ਬਸ ਵਿੱਚ ਹੋਣ ਕਰਕੇ ਇੱਥੇ ਕਵੀ ਜੀ ਨੇ ਉਹ ਬਿਆਨ ਥੋੜ੍ਹਾ ਜਿਹਾ ਲਿਖਿਆ ਵੀ ਗੁਰ ਕਹਿਓ, ਗੁਰੂ ਕਿਆ ਨੇ ਜੋ ਬਾਬਾ ਵਡਭਾਗ ਸਿੰਘ ਜੀ ਹੈ ਉਹਨਾਂ ਕਿਹਾ ਵੀ ਦੀਨਾ ਬੇਗ ਜਿਹੋ ਜਿਹਾ ਤੂੰ ਛਲੀਆ ਕਵਟੀਆਂ ਹੈ ਇਹੋ ਜਿਹੇ ਗੁਰੂ ਕੇ ਸਿੰਘ ਨਹੀਂ ਹੈ। ਗੁਰੂ ਕੇ ਸਿੰਘ ਦੇ ਜੀ ਦੀ ਬਾਂਹ ਫੜ ਲੈਂਦੇ ਉਹ ਪੂਰੀ ਪਾਰ ਲਾ ਕੇ ਛੱਡਦੇ ਹੈ।
ਵਡਭਾਗ ਸਿੰਘ ਕਿਸ ਧੀਰ ਧਰਾਈ,
ਬਾਬਾ ਵਡਭਾਗ ਸਿੰਘ ਨੇ ਇਹਨੂੰ ਹੌਂਸਲਾ ਰਖਾਇਆ ਵੀ ਤੂੰ ਹੌਂਸਲਾ ਰੱਖ, ਗੁਰੂ ਕੇ ਸਿੰਘ ਇਸ ਤਰ੍ਹਾਂ ਬਲਸ਼ਾਲ ਬਿਲਕੁਲ ਨਹੀਂ ਕਰਦੇ।
ਤਬ ਆਇਓ ਵੈ ਫਲ ਸੇ ਪਾਈ,
ਫਿਰ ਇਹਨੂੰ ਕੁਝ ਹੌਂਸਲਾ ਹੋਇਆ ਹੈ ਤੇ ਫਿਰ ਗੁਰੂ ਕੇ ਸਿੰਘਾਂ ਦੀ ਫੌਜ ਪਾਸ ਇਹ ਪਹੁੰਚਿਆ। ਦੀਨਾ ਬੇਗ ਮੁਗਲ ਜਿਹੜਾ ਸੂਬੇਦਾਰ ਜਲੰਧਰ ਦਾ ਰਿਆ ਸੀ, ਭਾਈ ਸ਼ਾਮ ਸਿੰਘ ਨਾਰੋਗਿਆਂ ਵਾਲੇ, ਜੋ ਭਾਈ ਰਤਨ ਸਿੰਘ ਜੀ ਦੇ ਭੰਗੂ ਜੀ ਦੇ ਨਾਨਾ ਜੀ, ਭਾਈ ਮਹਤਾਬ ਸਿੰਘ ਦੇ ਕੁੜਮ, ਅਤੇ ਇਸੇ ਤਰ੍ਹਾਂ ਭਾਈ ਜੱਸਾ ਸਿੰਘ ਆਲੂਵਾਲੀਆ। ਭਾਈ ਜੱਸਾ ਸਿੰਘ ਆਲੂਵਾਲੀਆ ਦੇ ਸ਼ਾਮ ਸਿੰਘ ਜੀ ਸੁਨਹਿਰੀਏ ਸਨ ਭਰਾ, ਸੁਨਹਿਰੀਏ ਭਰਾ ਵੀ ਇੱਕੇ ਬਾਟੇ 'ਚ ਸ਼ਗਨ ਛਕਾਉਣ ਵਾਲੇ। ਫਿਰ ਭਾਈ ਸ਼ਾਮ ਸਿੰਘ ਬੜੇ ਸੂਰਮੇ, 12,000 ਘੋੜੇ ਦੀ ਫੌਜ, ਘੋੜ ਸਵਾਰਾਂ ਦੀ ਫੌਜ ਰੱਖਦੇ ਸੀ ਹਮੇਸ਼ਾ ਨਾਲ। ਭਾਈ ਸੁੱਖਾ ਸਿੰਘ ਨੂੰ ਵੀ ਆਪਣੇ ਪੁੱਤਰਾਂ ਵਾਂਗ ਇਹਨਾਂ ਪਾਲਿਆ ਹੋਇਆ ਸੀ, ਬਹਾਦਰ ਬਣਾਇਆ ਸੀ, ਸ਼ਸਤਰ ਵਿਦਿਆ ਗੁਰਬਾਣੀ ਬੜੀ ਪੜ੍ਹਾਈ। ਫਿਰ ਭਾਈ ਸ਼ਾਮ ਸਿੰਘ ਕੈਸੇ ਸੀ ਕਿ ਜਿਹੜੇ ਪਠਾਨ ਹੈ ਨਾ, ਗਿਲਜੇ ਪਠਾਨ ਜਿਨ੍ਹਾਂ ਦੀ ਕਥਾ ਚੱਲ ਰਹੀ ਹੈ, ਗਿਲਜੇ ਪਠਾਨ ਕਿੱਡੇ ਜਵਾਨ ਦੇ, 7 ਫੁੱਟ ਲੰਮੇ, ਐਂ ਡੀਲ ਡੋਲ ਸਡੋਲ, ਇੱਕ ਇੱਕ ਦੁੰਬਾ ਖਾਣ ਵਾਲੇ। ਦੁੰਬਾ ਵਾ ਭੇਡੂ ਵਰਗਾ ਹੁੰਦਾ ਜਾਂ ਬੱਕਰਾ ਕਹਿ ਲਓ, ਇੱਕ ਬੱਕਰਾ ਇੱਕ ਜਣਾ ਖਾਣ ਵਾਲਾ, 20-30 ਮਣ ਭਾਰ ਚੁੱਕਣ ਵਾਲੇ, ਅਤੇ ਦੋ ਅਸਵੇ ਪਠਾਨ ਇਹਨਾਂ ਨੂੰ ਕਿਹਾ ਜਾਂਦਾ। ਦੋ ਅਸਵੇ, ਦੋ ਦਾ ਮਤਲਬ ਦੋ ਦੇ ਅਸ ਦਾ ਅਰਥ ਹੁੰਦਾ ਹੈ ਘੋੜਾ। ਜਿਹੜਾ ਇੱਕ ਪਠਾਨ ਦੋ ਘੋੜੇ ਰੱਖਦਾ ਸੀ, ਕਿੱਦਾਂ ਵੀ 20-30 ਮਿੰਟ ਕੋਈ ਘੋੜਾ ਇੱਕ 'ਤੇ ਬਹਿਣਾ, ਉਹ ਘੋੜੇ ਨੂੰ ਮੁੜਕਾ ਆ ਜਾਣਾ, ਪਸੀਨਾ ਆ ਜਾਣਾ, ਥੱਕ ਜਾਣਾ ਘੋੜੇ ਨੇ, ਫਿਰ ਘੋੜਾ ਫਿਰ ਬਦਲਣਾ। ਘੋੜਿਆਂ ਦੀ ਬਨਾਦ ਮਾਰੀ ਜਾਂਦੀ ਸੀ ਐਸੇ ਐਸੇ ਪਠਾਨ। ਇਹੋ ਜਿਹੇ ਪਠਾਣਾਂ ਨੂੰ ਭਾਈ ਸ਼ਾਮ ਸਿੰਘ ਨਾਰੋਗੇ ਵਾਲੇ ਕੀ ਕਰਦੇ ਹੁੰਦੇ ਸਨ, ਜੰਗ ਵਿੱਚ ਫੜ ਕੇ ਗਿੱਜੀ ਤੋਂ, ਅਤੇ ਜਾਂ ਕਿਹੜੀ ਕਾਂਦਰਾਂ ਮਾਰ ਕੇ, ਜਾਂ ਕਿਸੇ ਦਰਖਤ ਆਉਣਾ ਦਰਖਤ ਨਾਲ ਮਾਰ ਕੇ, ਅਤੇ ਜਾਂ ਕਿ ਪੱਥਰ ਦੀ ਸਲਾਣਾ ਮਾਰ ਕੇ, ਅਤੇ ਉਹਦਾ ਉੱਥੇ ਸਿਰ ਪਾੜ ਦੇਣਾ, ਨਾਲੇ ਮਾਰ ਦੇਣਾ। ਅਤੇ ਭਾਈ ਸ਼ਾਮ ਸਿੰਘ ਫਿਰ ਵੇਖ ਲਓ ਕਿੰਨੇ ਬਲੀ ਹੋਣਗੇ, ਜਿਹੜੇ ਪਠਾਨ ਐਡੇ ਤਗੜੇ ਆ। ਇਸ ਤਰ੍ਹਾਂ ਭਾਈ ਸ਼ਾਮ ਸਿੰਘ ਨਾਰੋਗਿਆਂ ਵਾਲੇ, ਭਾਈ ਜੱਸਾ ਸਿੰਘ ਆਲੂਵਾਲ ਆ, ਜੋ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ ਉਸ ਵਕਤ, ਮੁਗਲ ਜੋ ਦੀਨਾ ਬੇਗ ਹੈ ਉਹਨੂੰ ਨਾਲ ਮਿਲਾ ਲਿਆ ਹੈ, ਉਹਦੀ ਬੇਨਤੀ ਕਰਨੇ ਕਰਕੇ ਬਾਬਾ ਵਡਭਾਗ ਸਿੰਘ ਨੂੰ, ਬਾਬੇ ਵਡਭਾਗ ਸਿੰਘ ਨੇ ਖਾਲਸੇ ਦਾ ਮੇਲ ਕਰਾ ਦਿੱਤਾ। ਇਸ ਨਾਲ ਖਾਲਸੇ ਨੇ ਇਹਦੇ ਕੋਲ ਨਜ਼ਰਾਨਾ ਕਹੀਏ ਉਹ ਤਨਖਾਹ ਲਈ ਹੈ ਵੀ ਦੱਸ, ਕੁਝ ਕੁ ਨਜ਼ਰਾਨਾ ਭੇਟਾ ਲਈ ਖਾਲਸੇ ਨੇ, ਤਨਖਾਹ ਲਾਈ ਹੈ ਵੀ ਆ ਖਾਲਸੇ ਨੂੰ ਰਸਤਾ ਬਸਤਾ ਸ਼ਗਨ ਛਕਾਉਣ ਨੂੰ ਤਾਂ ਚਾਹੀਦੀਆਂ ਹੀ ਆ, ਸੁੱਖ ਨਿਧਾਨ ਦੀਆਂ ਦੇਗਾਂ ਸ਼ਰਦਾਈਆਂ ਘੋਟਣੀਆਂ ਖਾਲਸੇ ਨੇ, ਹੋਰ ਜਿਹੜੇ ਕੋਈ ਸਾਜੋ ਸਮਾਨ ਆ ਸ਼ਸਤਰ ਵਸਤਰ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਆਦਿ ਹੋ ਜੋ ਗੁਰੂ ਘਰ ਕੇ ਗੁਰੂ ਕੇ ਸਿੰਘ ਮਿਲ ਵਰਤ ਕਰਦੇ ਆ ਚੀਜ਼ਾਂ ਵਸਤੂਆਂ ਦਾ, ਉਹ ਤਨਖਾਹ ਲਾਈ ਇਹਦੇ ਵੱਲੋਂ ਲਿਆ ਹੈ ਦੀਨਾ ਬੇਗ ਵੱਲੋਂ। ਤਦੋਂ ਨਵਾਬ ਨੇ ਖਾਲਸੇ ਨੂੰ ਇਹ ਗੱਲ ਕਹੀ, ਕਹਿ ਲੱਗਾ ਖਾਲਸਾ ਜੀ ਆ ਮੈਨੂੰ ਨਿਮਾਣੇ ਨੂੰ ਤੇ ਤੁਹਾਡਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੀ ਆਸਰਾ ਹੈ,
ਸਵੇਰੇ ਮਾਰੋ ਕਾਬਲੀ,
ਜੇ ਤੁਸੀਂ ਆ ਦਿਨ ਚੜ੍ਹੇ ਆ ਕਾਬਲੀ ਜਿਹੜੇ ਗਿਲਜੇ ਪਠਾਨ ਅਹਿਮਦ ਸ਼ਾਹ ਅਬਦਾਲੀ ਦੇ ਵਸਾਏ ਹੋਏ ਪੰਜਾਬ ਵਿੱਚ, ਜਿਨ੍ਹਾਂ ਨੂੰ ਮਾਰਦੇ ਹੋ।
ਕੰਮ ਤੁਮ ਕੰਮ ਹੋਏ ਰਾਸ,
ਆ ਮੇਰਾ ਤੇ ਤੁਹਾਡਾ ਕੰਮ ਰਾਸ ਹੋ ਜਾਵੇਗਾ, ਗੁਰੂ ਘਰ ਦਾ ਬਦਲਾ ਤੁਹਾਡਾ ਨਿਕਲ ਜਾਵੇਗਾ, ਮੇਰੀ ਸੂਬੇਦਾਰੀ ਹੋ ਜਾਏਗੀ।
ਜਾ ਭਈ ਤਬੈ ਖਾਲਸੇ ਯੋਂ ਹੱਸ ਕਹੀ।
ਤਦੋਂ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਤੇ ਹੋਰ ਮੁਖੀ ਮੁਖੀ ਸਿੰਘਾਂ ਨੇ, ਕਰਮ ਸਿੰਘ ਪੈਜਗੜੀਆ, ਭਾਈ ਜੱਸਾ ਸਿੰਘ ਆਲੂਵਾਲੀਆ, ਹੋਰ ਵੀ ਸਿੰਘ ਨਾਮੀ ਨਾਮੀ, ਇਹਨਾਂ ਨੇ ਹੱਸ ਕੇ ਇਸ ਤਰ੍ਹਾਂ ਗੱਲ ਕਹੀ ਵੀ ਨਵਾਬ,
ਹਮ ਤੁਮ ਰਲ ਮਿਲ ਲੜਨੋ ਨਹੀਂ,
ਆ ਤੇਰਾ ਤੇ ਸਾਡਾ ਰਲ ਕੇ ਲੜਨਾ ਉਹ ਬਿਲਕੁਲ ਨਹੀਂ ਬਣਦਾ ਹੈ।
ਜਬੈ ਖਾਲਸੇ ਉੱਠੇ ਤਲਵਾਰ,
ਉਹ ਗੱਲ ਕੀ ਹੈ ਕਿ ਜਦੋਂ ਖਾਲਸੇ ਦੀ ਤਲਵਾਰ ਦੁਸ਼ਮਣ ਦੇ ਉੱਪਰ ਉੱਠਦੀ ਹੈ, ਜਦੋਂ ਵਰਦੀ ਹੈ ਜੰਗ ਵਿੱਚ ਤਲਵਾਰ,
ਬਿਨ ਪਛਾਣ ਸਭ ਹੋਏ ਹੈ ਮਾਰ,
ਫਿਰ ਤੇ ਬਿਨਾਂ ਪਛਾਣ ਤੋਂ ਸਾਰੇ ਮਾਰ ਹੋ ਜਾਣੇ, ਫਤਿਹ ਹੋ ਜਾਣੀ ਹੈ, ਉੱਥੇ ਨਹੀਂ ਪਤਾ ਲੱਗਣਾ ਵੀ ਤੇਰਾ ਬੰਦਾ ਕਿਹੜਾ ਹੈ, ਪਠਾਨ ਕਿਹੜਾ ਹੈ, ਕਿਉਂਕਿ ਪਠਾਨ ਵੀ ਤੁਰਕ ਹੈ, ਤੁਸੀਂ ਵੀ ਤੁਰਕੋ, ਅਤੇ ਸਿੰਘਾਂ ਦੀ ਤਾਂ ਪਛਾਣ ਹੈ ਵੀ ਦਮਾਲੇ ਸਜਾਏ, ਚੱਕਰ ਸਜਾਏ ਹੈ, ਬਾਣੇ ਪਾਏ ਹੈ, ਅਤੇ ਦਾੜੇ ਹੈ ਮੁੱਖ 'ਤੇ, ਵੱਖਰਾ ਸਰੂਪ ਹੈ ਗੁਰੂ ਕੇ ਖਾਲਸੇ ਦਾ, ਗੁਰੂ ਕੇ ਸਿੰਘ ਦੇ ਪਤਾ ਲੱਗ ਜਾਂਦੇ, ਪਛਾਣੇ ਜਾਂਦੇ ਹੈ, ਪਰ ਜਿਹੜੀ ਤੇਰੀ ਫੌਜ ਹੈ ਉਹ ਪਛਾਣੀ ਨਹੀਂ ਜਾਵੇਗੀ, ਫਿਰ ਪਤਾ ਨਹੀਂ ਲੱਗੇਗਾ ਕੌਣ ਪਠਾਨ ਅਤੇ ਕੌਣ ਮੁਗਲ, ਸਭ ਵੱਡੇ ਜਾਣਗੇ।
ਤਦ ਨਵਾਬ ਨੇ ਐਸ ਠਹਿਰਾਈ,
ਤਦੋਂ ਨਵਾਬ ਨੇ ਕਿਹਾ ਖਾਲਸਾ ਜੀ ਕਿਤੇ ਐਵੇਂ ਨਾ ਮੇਰੀ ਫੌਜ ਦਾ ਭੋਗ ਪਾ ਦਿਓ, ਆਪਾਂ ਇੰਜ ਗੱਲ ਕਰ ਲੈਂਦੇ ਹਾਂ, ਆਹ ਗੱਲ ਉਹਨੇ ਮਿੱਠੀ ਹੈ,
ਹਮਰੀ ਫੌਜ ਸਿਰ ਟੰਗੇ ਹਰਿਆਈ,
ਜਿਹੜੀ ਮੇਰੀ ਫੌਜ ਹੈ ਉਹਦੇ ਉੱਪਰ ਆਪਾਂ ਕੋਈ ਹਰੀ ਵਸਤੂ, ਕੋਈ ਹਰੀ ਸਬਜ਼ੀ, ਇਹੋ ਜਿਹਾ ਕੋਈ ਦਾਣ ਜਿਹਦੇ ਨਾਲ ਵੀ ਹਰੇ ਜਿਹੇ ਰੰਗ ਦੇ ਕੋਈ ਕੱਖ ਕਾਣ ਹੋਣ, ਉਹ ਟੰਗ ਦਿੰਦੇ ਉਹਨਾਂ ਦੇ ਸਿਰ ਉੱਪਰ, ਪੱਗਾਂ ਉੱਪਰ। ਖਾਲਸੇ ਨੇ ਕਿਹਾ ਵੀ ਹਾਂ ਨਵਾਬ, ਆ ਬਿਲਕੁਲ ਤੇਰੀ ਗੱਲ ਠੀਕ ਹੈ,
ਹਮ ਛਾਡੇ ਯੋ ਤੁਮੇ ਪਹਿਚਾਨ,
ਇਸ ਤਰ੍ਹਾਂ ਜਦੋਂ ਵੇਖਾਂਗੇ ਕੋਈ ਵੱਖਰੀ ਨਿਸ਼ਾਨੀ ਹੋਵੇਗੀ ਤੇਰੀ ਫੌਜ ਦੀ, ਫਿਰ ਤੇਰੀ ਫੌਜ ਨੂੰ ਅਸੀਂ ਛੱਡ ਦਿਆਂਗੇ, ਫਿਰ ਉਹਨਾਂ ਦਾ ਕੋਈ ਨੁਕਸਾਨ ਹੈ ਨਹੀਂ।
ਦੋਹਰਾ ਸੋ ਕੀਨੋ ਪ੍ਰਾਤ ਉੱਠ,
ਆ ਦੇਣੀ ਚੜਿਆ ਹੈ, ਬੜੇ ਕਾਲੇ ਸਨ ਇਸ ਗੱਲ ਪਿੱਛੇ ਦੀਨਾ ਬੇਗ ਵੀ ਸੂਬੇਦਾਰੀ ਕਿਹੜਾ ਦਿਨ ਚੜੇ, ਸੁੱਖ ਦੀ ਘੜੀ ਵੇਖਾਂ, ਐਂ ਉੱਠਦੇ ਅੰਮ੍ਰਿਤ ਵੇਲੇ ਜਦੋਂ ਸਵੇਰ ਹੋਈ,
ਸਿਰ ਪਰ ਕਣਕ ਟੰਗਾਏ,
ਉੱਥੇ ਖੇਤ ਸੀ ਕਣਕ ਦੇ ਉਸ ਵਕਤ, ਠੰਡ ਦੇ ਥੋੜ੍ਹੇ ਦਿਨ ਜੇ ਸੀ, ਉਹ ਜਿਹੜੇ ਸਿੱਟੇ ਨਿਕਲੇ ਹੋਏ ਸੀ, ਇਹਨੇ ਕੀ ਕੀਤਾ ਵੀ ਹਰੀ ਜਿਹੜੀ ਕਣਕ ਹੈ ਉਹ ਵੱਢ ਵੱਢ ਕੇ ਆਪਣੀ ਜਿੰਨੀ ਫੌਜ ਹੈ ਉਹਨਾਂ ਦੀਆਂ ਪੱਗਾਂ ਦੇ ਵਿੱਚ ਜਿਹੜੇ ਉਹ ਸਿੱਟੇ ਦੇ ਕੇ ਟੰਗ ਦਿੱਤੇ। ਆ ਜਿਵੇਂ ਦੁਸ਼ਹਿਰੇ ਵਾਲੇ ਦਿਨ ਵੀ ਉਹ ਕਈ ਜਿਹੜੇ ਆ ਪੱਗਾਂ ਦੇ ਸਿੱਟੇ ਜਿਹੜੇ ਉਹ ਟੰਗ ਲੈਂਦੇ ਹਨ। ਇਸ ਤਰ੍ਹਾਂ ਜਿਹੜਾ ਡੇਰਾ ਇਹਨੇ ਆਪਣੀ ਫੌਜ ਦੀ ਨਿਸ਼ਾਨੀ ਰੱਖ ਕੇ ਪੱਗਾਂ ਵਿੱਚ ਉਹ ਹਰੇ ਹਰੇ ਸਿੱਟੇ ਜੇ ਦੇਖ ਕੇ ਕਣਕ ਦੇ, ਅਤੇ ਫਿਰ ਇਹਨੇ ਕੀ ਕੀਤਾ ਹੈ ਵੀ ਆਪਣੀ ਫੌਜ ਦਾ ਕੂਚ ਕਰ ਦਿੱਤਾ ਅੱਗੇ ਵੱਲ ਵਧਾਈ ਜੰਗ ਵਾਸਤੇ,
ਲੜਾਈ ਪਾਏ,
ਅਤੇ ਫਿਰ ਤੇ ਲੜਾਈ ਪਾ ਦਿੱਤੀ ਜਿਹੜੇ ਕੰਮ ਨੂੰ ਨਿਕਲੇ ਸਨ। ਅੱਗੋਂ ਗਿਲ ਦੇ ਪਠਾਨ ਕਿਹੜੇ ਘੱਟ ਹੈ, ਬੜੇ ਬਹਾਦਰ ਹੁੰਦੇ, ਉਹਨਾਂ ਦੇ ਪਹਿਲਾਂ ਹੀ ਆ ਜੁਗਤੀ ਆ ਤਰੀਕਾ ਵਰਤਿਆ ਹੋਇਆ ਸੀ, ਉਹਨਾਂ ਤੇ ਜਲੰਧਰ ਤੋਂ ਬਾਹਰ ਹੀ ਜਿਹੜੇ ਬੰਨੋ ਇਹ ਫੌਜ ਆਉਣੀ ਸੀ ਆ ਸਿੰਘਾਂ ਦੀ, ਦੀਨਾ ਬੇਗ ਦੀ, ਉਹਨਾਂ ਨੇ ਕੁਝ ਕੋਹਾਂ ਦੇ ਜਲੰਧਰ ਤੋਂ ਬਾਹਰ ਜਾ ਕੇ ਮੋਰਚਾ ਬੰਦੀ ਐ ਤੋਪਖਾਨੇ ਪੱਕੇ ਕੀਤੇ ਹੋਏ ਸਨ। ਉਹਨਾਂ ਨੇ ਕੀ ਕੀਤਾ, ਜਿਹੜੇ ਵੱਡੀਆਂ ਤੋਪਾਂ ਹੈ ਤੋਪਖਾਨਾ ਦੀਆਂ ਲੈਣਾਂ ਦੀਆਂ ਲੈਣੇ ਜੋੜੀਆਂ ਹੋਈਆਂ ਸਨ, ਦੋਵੇਂ ਤਰਫ ਜੰਬੂਰੇ ਲਾਏ ਹੋਏ ਹੈ, ਛੋਟੀਆਂ ਤੋਪਾਂ ਜਿਹੜੀਆਂ ਹੁੰਦੀਆਂ, ਅੱਗੇ ਵੱਡੀਆਂ ਤੋਪਾਂ ਦਾ ਤੋਪਖਾਨਾ ਜੋੜਿਆ, ਅਤੇ ਦੋ ਸਾਈਡਾਂ ਦੇ ਸੱਜੇ ਖੱਬੇ ਬਾਰ ਵਾਰ ਕਰਕੇ ਜੰਬੂਰੇ ਜਿਹੜੀਆਂ ਛੋਟੀਆਂ ਤੋਪਾਂ ਉਹ ਬੀੜੀਆਂ ਹਨ, ਅਤੇ ਵਿਚਕਾਰ ਘੋੜਿਆਂ ਦੀ ਜਿਹੜੀ ਫੌਜ ਹੈ ਅਸਵਾਰ ਹੋਈ ਉਹ ਰੱਖੀ ਹੈ। ਇਸ ਤਰ੍ਹਾਂ ਉਹਨਾਂ ਲੜਾਈ ਦੀ ਸਹੀ ਤਰੀਕੇ ਦੇ ਨਾਲ ਚੰਗੀ ਵਿਧੀ ਵਿਧਾਨ ਬਣਾਇਆ ਹੈ ਗਿਲਜੇ ਪਠਾਣਾ ਨੇ।
ਨਵਾਬ ਮੌਜ ਚੜ੍ਹਾਈ।
ਉੱਧਰ ਨਵਾਬ ਨੇ ਜਿਹੜੀ ਹੈ ਪੂਰੀ ਤਿਆਰੀ ਵਿੱਚ ਸੀ, ਆਪਣੀ ਫੌਜ ਨੂੰ ਚੜ੍ਹਾਈ ਕਰਾ ਦਿੱਤੀ ਵੀ ਮਾਰ ਲਓ ਇਹਨਾਂ ਨੂੰ। ਹੁਣ ਜਿਹੜੇ ਘੋੜ ਸਵਾਰ ਆ ਜਾਂ ਗੋਲੀਆਂ ਵਾਲੇ ਆ ਜਾਂ ਤਲਵਾਰਾਂ ਨੇਜਿਆਂ ਵਾਲੇ, ਉਹ ਤੋਪਾਂ ਅੱਗੇ ਕਿੱਥੇ ਖੜਨ? ਇਹਨਾਂ ਨੇ ਤੋਪਖਾਨਾ ਖੋਲ੍ਹ ਦਿੱਤਾ ਜਲੰਧਰੀ ਪਠਾਣਾ ਨੇ, ਉਹ ਦੀਨਾ ਬੇਗ ਦੀ ਸਾਰੀ ਫੌਜ ਜਿਹੜੀ ਉਹਦੇ ਭਜਾ ਦਿੱਤੀ। ਜਿਹੜਾ ਨਵਾਬ ਹੈ ਇਹਨੇ ਦੀਨਾ ਬੇਗ ਨੇ ਫਿਰ ਆਪਣੇ ਕੁਝ ਬੰਦੇ ਘੋੜੇ ਸਵਾਰਾਂ ਨੂੰ ਭੇਜਿਆ ਵੀ ਜਾਓ ਸਿੰਘਾਂ ਪਾਸ ਦੱਸੋ ਉਹਨਾਂ
ਨੂੰ
ਜਾ ਕੇ ਦੱਸੋ ਖਾਲਸਾ ਜੀ ਇੱਧਰ ਤੇ ਆ ਫੌਜ ਮੇਰੀ ਦਾ ਤੇ ਉਹ ਘਾਣ ਕਰੀ ਜਾ ਰਹੇ, ਤੁਸੀਂ ਆ ਨਹੀਂ ਰਹੇ। ਭਾਈ ਜੱਸਾ ਸਿੰਘ ਹੋਣੀ ਬੜੇ ਗੁਰੂ ਘਰ ਦੇ ਸੂਝਵਾਨ ਸੰਤ ਮਹਾਂਪੁਰਸ਼, ਉਹ ਕਹਿ ਸੋਚਦੇ ਆ ਵੀ ਜੇ ਇੱਕੇ ਵਾਰ ਫੌਜ ਭੇਜਾਂਗੇ ਤੇ ਉਹਨਾਂ ਤੋਪਖਾਨਾ ਬੀੜਿਆ ਹੋਇਆ ਤੇ ਗੁਰੂ ਕਾ ਖਾਲਸਾ ਸਿੰਘ ਸ਼ਹੀਦ ਹੋਣਗੇ ਤੇ ਗੁਰੂ ਕੇ ਸਿੱਖਾਂ ਦੀਆਂ ਜਿਹੜੀਆਂ ਜਾਨਾਂ ਉਹ ਅਜਾਈ ਨਹੀਂ ਜਾਣੀ ਚਾਹੀਦੀਆਂ, ਇਹ ਤੇ ਲੱਖਾਂ ਲੱਖਾਂ ਦੇ ਘਭਾਰੂ ਹੈ। ਇਸ ਤਰ੍ਹਾਂ ਵਿਚਾਰ ਕਰਕੇ ਥੋੜ੍ਹੇ ਥੋੜ੍ਹੇ ਜਿਹੜੇ ਸਿੱਖ ਹੈ ਉਹਨਾਂ ਨੂੰ ਗਾਂ ਲੜਨ ਵਾਸਤੇ ਭੇਜਦੇ ਸਨ। ਨਵਾਬ ਦੀ ਫੌਜ ਤੇ ਉਹਨਾਂ ਨੇ ਚਲਾ ਦਿੱਤੀ ਹੈ, ਨਠਾ ਦਿੱਤੀ ਇੱਕ ਵਾਰ ਤੇ ਤੋਪਾਂ ਜੰਬੂਰੇ, ਇਹ ਜਿਹੜੀ ਛੋਟੀਆਂ ਤੋਪਾਂ ਵੱਡੀਆਂ ਤੋਪਾਂ ਗਿਲਜੇ ਪਠਾਨ ਨੇ ਬੜੀ ਜਿਹੜੀ ਵਧਾਈ ਆ, ਬਰੂਦ ਬੜਾ ਵਧਾਇਆ, ਗੋਲੇ ਸੁੱਟੇ ਚੰਗੇ, ਜਿਹਦੇ ਕਰਕੇ ਦੀਨਾ ਬੇਗ ਨਵਾਬ ਜੋ ਮੁਗਲ ਹੈ ਉਹਦੀ ਫੌਜ ਦੇ ਇੱਕ ਵਾਰ ਚਲਾਣਾ ਕਰ ਗਏ, ਕਿੰਨੇ ਸ਼ਹੀਦ ਹੋ ਗਏ, ਕਿੰਨੇ ਦੇ ਨੱਠ ਭੱਜ ਗਏ ਅੱਗੇ ਲੱਗ ਕੇ। ਤਦੋਂ ਨਵਾਬ ਦੀ ਜਿਹੜੀ ਫੌਜ ਹੈ ਉਹਦੀ ਫਿੱਕੀ ਪੈ ਗਈ, ਮੁਰਝਾ ਜੇ ਗਏ। ਨਵਾਬ ਦੇ ਦਿਲ ਵਿੱਚ ਬੜੀ ਚਿੰਤਾ ਪੈ ਗਈ ਵੀ ਆ ਫੌਜ ਮੇਰੀ ਤੇ ਅਜਾਈ ਕਿੰਨੀ ਮਰ ਗਈ ਹੈ, ਅਜੇ ਗਾਂਹ ਨੂੰ ਕਰਦਾ ਤੇ ਪਿਛਾਂਹ ਨੂੰ ਭੱਜਦੇ ਆ, ਇਸ ਤਰ੍ਹਾਂ ਕਿਵੇਂ ਮੋਰਚਾ ਫਤਿਹ ਹੋਵੇਗਾ, ਬੜੀ ਚਿੰਤਾ ਹੋਈ। ਤਦੋਂ ਨਵਾਬ ਦੀਨਾ ਬੇਗ ਨੇ ਸਿੰਘਾਂ ਦੇ ਪਾਸ ਆਪਣਾ ਇੱਕ ਘੋੜ ਸਵਾਰ, ਇੱਕ ਜਾਂ ਕਈ ਗੱਲ ਉਹ ਭੇਜੇ ਸਿੰਘਾਂ ਪਾਸ, ਕਿਹਾ ਵੀ ਖਾਲਸਾ ਜੀ ਅਜੇ ਤੁਸੀਂ ਨਾ ਵੇਲੇ ਨਾ ਪਹੁੰਚੇ, ਅਜੇ ਤੁਸੀਂ ਪਿੱਛੇ ਆ ਪੈਣ ਜੀ ਨੱਬ ਕੇ ਬੈਠੇ ਰਹੇ ਤੇ ਇਹਨੇ ਤਾਂ ਲੱਗਦਾ ਪਠਾਣਾ ਨੇ ਵੀ ਮੇਰੀ ਸਾਰੀ ਫੌਜ ਹੀ ਮਾਰ ਦੇਣੀ ਹੈ, ਉਹਦਾ ਤੇ ਰਾਮ ਨਾਮ ਸਤ ਪੜ ਦੇਣਾ ਹੈ। ਤਦੋਂ ਅੱਗੋਂ ਖਾਲਸੇ ਨੇ ਮੌਜ ਵਿੱਚ ਸਨ ਜਿਹਦੇ ਕਰਕੇ ਇਸ ਤਰ੍ਹਾਂ ਕਿਹਾ, ਕਿਹਾ ਵੀ ਨਵਾਬ ਦੀਨਾ ਬੇਗ ਅਜੇ ਸਾਡਾ ਜਿਹੜਾ ਨਾ ਲੜਨ ਦਾ ਸਮਾਂ ਹੋਇਆ ਨਹੀਂ ਹੈ, ਸਾਡਾ ਸਮਾਂ ਤੇ ਹੋ ਰਹੀ ਹੈ, ਅਸੀਂ ਤੇ ਪਹਿਲਾਂ ਸੁੱਖ ਨਿਧਾਨ ਦੀਆਂ ਦੇਗਾਂ ਛੱਡ ਗਏ, ਸ਼ਰਧਾਈਆਂ ਛੱਡ ਗਏ, ਆ ਫਿਰ ਕਾਬੇ ਫਿਰਾਂਗੇ। ਕਾਬੇ ਕੀ ਕਹਿਣਾ, ਕੀ ਅਰਥ ਲੈਣਾ, ਵੀ ਖੇਡੇ ਮਹੱਲੇ, ਮਹੱਲਾ ਖੇਡਣਾ ਕੀ, ਇਹ ਨਿਹੰਗ ਸਿੰਘਾਂ ਦੇ ਬੋਲੇ ਜਾਂ ਕਹਿਣਾ ਜੰਗਲ ਮੈਦਾਨ, ਅਸੀਂ ਤੇ ਪਹਿਲਾਂ ਜੰਗਲ ਮੈਦਾਨ ਜਾਵਾਂਗੇ ਫਿਰਾਂਗੇ, ਫਿਰ ਕਿਤੇ ਕੁਝ ਕਰਾਂਗੇ,
ਫਿਰ ਕਰੇ ਸੁਚੇਤੇ ਤੌਰ,
ਫਿਰ ਜੰਗਲ ਵੇਲੇ ਜਾ ਕੇ ਤੇ ਜਿਹੜਾ ਸੁਚੇਤੇ ਕਰਾਂਗੇ ਤੌਰ ਤਰੀਕੇ ਨਾਲ ਸੋਚਾਚਾਰ ਕਰਕੇ, ਇਸ ਤਰ੍ਹਾਂ ਇਸ਼ਨਾਨ ਆਦਿ ਕਰਕੇ।
ਖਾਲਸਾ
ਜਦੋਂ ਫਿਰ ਸੁੰਦਰ ਸੁੰਦਰ ਦਮਾਲੇ ਆਪਣੇ ਸੀਸਾਂ ਉੱਪਰ ਸਜਾਏਗਾ, ਫਿਰ ਗੁਰੂ ਦੀ ਮਿਹਰ ਨਾਲ ਜੋ ਗੁਰ ਕੀ ਧੁਰ ਕੀ ਬਾਣੀ ਹੈ ਉਹਨੂੰ ਉਚਾਰਨ ਕਰਨਗੇ, ਚੰਡੀ ਦੇ ਪਾਠ ਪੜਨਗੇ, ਫਿਰ ਸਾਡੇ ਗੁਰੂ ਮਹਾਰਾਜ ਜੀ ਦਸਵੇਂ ਪਿਤਾ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਪਾਸ ਆ ਖੜੇ ਹੋਣਗੇ। ਇਹ ਖਾਲਸੇ ਦੇ ਜਿਹੜੇ ਗੁਰੂ ਜੀ ਦੇ ਭਰੋਸੇ ਹਨ, ਤੇ ਸਤਿਗੁਰੂ ਜੀ ਦਾ ਵੀ ਬਚਨ ਹੈ ਵੀ ਜਿਸ ਨੇ ਸਾਡਾ ਦਰਸ਼ਨ ਕਰਨਾ ਹੋਵੇ ਉਹ ਤਿਆਰ ਬਰ ਤਿਆਰ ਸਿੰਘ ਦਾ ਦਰਸ਼ਨ ਕਰ ਲਵੇ, ਜਾਂ ਆਪਣੇ ਆਪ ਹੀ ਤਿਆਰ ਬਰ ਤਿਆਰ ਹੋ ਕੇ ਆਇਨੇ 'ਚ ਆਪਣਾ ਮੁੱਖ ਵੇਖ ਲਵੇ, ਸਾਡਾ ਦਰਸ਼ਨ ਹੋ ਜਾਵੇਗਾ। ਹੁਣ ਗੁਰੂ ਕੇ ਸਿੰਘ ਜਿਹੜੇ ਨਿਹੰਗ ਸਿੰਘ ਭੁਜੰਗੀ ਸਿੰਘ ਹੈ, ਪੂਰਾ ਬਾਣਾ ਕਮਰ ਕੱਸਾ ਲਾਉਣਾ, ਦਮਾਲੇ ਸਜਾਉਣੇ, ਚੱਕਰ ਸਜਾਉਣੇ, ਟੇਗਾ ਜਿਹੜਾ ਵੱਡਾ ਪਾ ਕੇ ਰੱਖਣਾ ਅਤੇ ਕੜੇ ਗੁਰੂ ਦੇ ਸਰਬ ਲੋ ਦੇ ਪਾ ਕੇ ਰੱਖਣੇ, ਬਾਟੇ ਕੋਲ ਰੱਖਣੇ, ਪੂਰਾ ਦੇ ਜਿਹੜਾ ਸਤਿਗੁਰੂ ਜੀ ਵਾਲਾ ਲਿਬਾਸ ਧਾਰ ਰਿਹਾ ਹੈ, ਉਹ ਪਰਮਾਤਮਾ ਵੀ ਸਾਧ ਸੰਗਤ ਜੀ ਖੜਗ ਧਾਰੀ ਹੈ, ਖੜਗ ਕੇਤ ਮੈਂ ਸਰਨ ਤਿਹਾਰੀ, ਮਹਾਰਾਜ ਜੀ ਦੇ ਬਚਨ ਆਉਂਦੇ ਹੈ। ਵੀ ਖੜਗ ਕੇਤ ਹੇ ਪਰਮੇਸ਼ੁਰ ਤਲਵਾਰ ਨੂੰ ਧਾਰਨ ਕਰਨ ਵਾਲੇ ਤੇਰਾ ਨਿਸ਼ਾਨ ਹੀ ਤਲਵਾਰ ਹੈ, ਅਸੀਂ ਤੇਰੀ ਸ਼ਰਨ ਹਾਂ। ਐਸਾ ਜੋ ਮਾਲਕ ਵੀ ਖੜਗ ਧਾਰੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਤੇਗ ਧਾਰੀ ਹੈ, ਸ੍ਰੀ ਸਾਹਿਬ ਰੱਖੀ ਹੈ, ਖਾਲਸੇ ਨੂੰ ਦਿੱਤੀ ਹੈ, ਜਿਹੋ ਜਿਹਾ ਸਤਿਗੁਰ ਜੀ ਨੇ ਆਪਣਾ ਸਰੂਪ ਰੱਖਿਆ ਹੈ, ਉਹੋ ਜਿਹਾ ਹੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੈ। ਗੁਰੂ ਕੇ ਸਿੰਘ ਕਹਿੰਦੇ ਵੀ ਜਦੋਂ ਦਸਤਾਰੇ ਸਜਾਣਾਂਗੇ, ਤੁਰਕੀ ਬਾਣੀ, ਸੱਚ ਕੀ ਬਾਣੀ, ਚੰਡੀ ਦੇ ਪਾਠ, ਯੁੱਧਮਈ ਬਾਣੀ ਪੜ੍ਹ ਲਵਾਂਗੇ, ਫਿਰ ਸਾਡੇ ਸਤਿਗੁਰੂ ਸਾਡੇ ਪਾਸ ਆ ਖੜੇ ਹੋਣਗੇ। ਜਿੱਥੇ ਸਤਿਗੁਰੂ ਜੀ ਖੜ ਜਾਣ, ਉੱਥੇ ਕਾਰਜ ਤੇਰਾ ਹੋਵੇ ਪੂਰਾ, ਉੱਥੇ ਕਾਰਜ ਤੇਰਾ ਦਿਨਾਂ ਵੇਗ ਪੂਰਾ ਹੋ ਜਾਣਾ ਹੈ, ਫਿਰ ਤੇ ਫਤਿਹ ਫਤਿਹ ਜੈ ਜੈਕਾਰਾਂ ਹੋ ਜਾਣੀਆਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਵੀ ਅਰਥ ਇਹੀ ਹੈ ਕਿ ਉਹ ਵਾਹਿਗੁਰੂ ਜੀ ਦਾ ਖਾਲਸਾ ਹੈ ਜਿਹੜੀ ਕੌਮ ਅਕਾਲੀ ਫੌਜ, ਅਤੇ ਵਾਹਿਗੁਰੂ ਜੀ ਕੀ ਫਤਿਹ, ਉਹ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ, ਉਹਦੀ ਤਾਂ ਸਦਾ ਹੀ ਜਿੱਤ ਹੈ। ਸਭ ਦੇ ਜਿਹੜੇ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਹੈ ਉਹਨਾਂ ਦੀ ਵੀ ਸਦੇ ਸਦਾ ਹੀ ਫਤਿਹ ਜਿੱਤ ਹੈ। ਇੰਨੇ ਵਿੱਚ ਉਹ ਦੀਨਾ ਬੇਗ ਨੂੰ ਸਨਾਹ ਦੇ ਕੇ ਭੇਜ ਦਿੱਤਾ, ਇਸ਼ਨਾਨ ਕੀਤੇ, ਦਸਤਾਰੇ ਸਜਾਏ, ਸ਼ਸਤਰ ਬਸਤਰ ਸਜਾਏ, ਤਿਆਰ ਹੋ ਗਏ ਪੂਰੇ, ਪੀ ਪੀ ਕੇ ਸੁੱਖ ਨਿਧਾਨ ਦੀਆਂ ਦੇਗਾਂ ਅੱਜ ਸ਼ਰਦਾਈਆਂ ਛੱਕ ਛਕਾ ਗਏ, ਅਤੇ ਜਿਹੜਾ ਹੈ ਉਹ ਤੇਗੇ ਹੱਥਾਂ ਵਿੱਚ ਲੈ ਲਏ, ਹਥਿਆਰ ਲੈ ਲਏ, ਤੇ ਜਾ ਕੇ ਨਿਹੰਗ ਸਿੰਘ ਜਿਹੜੇ ਸਿਰੋਂ ਪਰੇ ਹੈ, ਜਿਹੜੇ ਨਿਹੰਗ ਸਿੰਘ ਕਿਹੜੇ ਜਿਹੜੇ ਸਦਾ ਹੀ ਮੌਤ ਆਪਣੀ ਤਲੀ 'ਚ ਰੱਖਦੇ ਆ ਵੀ ਮਰਨਾ ਹੀ ਜਿੰਨਾ ਕਬੂਲ ਕੀਤਾ ਹੈ, ਉਹਨਾਂ ਨੇ ਗਿਲਜੇ ਪਠਾਣਾ ਦਾ ਮੋਹਰਾ ਕਹੀਏ ਅੱਗਾ ਲਿਆ ਹੈ, ਅੱਗਾ ਰੁਕਿਆ। ਦੀਨ ਮਜ਼ਬ ਦਾ ਸਿੰਘਾਂ ਨੇ ਯੁੱਗ ਜਿਹੜਾ ਯੁੱਧ ਉਹ ਠਾਣਿਆ ਹੋਇਆ, ਦੀਨ ਮਜ਼ਬ ਦਾ ਯੋਧੀ ਹੈ ਨਾ, ਵੀ ਦੀਨਾ ਬੇਗ ਨੇ ਜੇ ਸੂਬੇਦਾਰੀ ਲੈਣੀ ਹੈ ਅਤੇ ਗੁਰੂ ਕੇ ਖਾਲਸੇ ਨੇ ਬਦਲਾ ਲੈਣਾ, ਥੰਮ ਸਾਹਿਬ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਥਾਨ ਹੈ, ਜਿਹਦੀ ਬੇਅਦਬੀ ਕੀਤੀ ਹੈ ਪਠਾਣਾਂ ਨੇ, ਜਲੰਧਰੀਆਂ ਨੇ, ਉਹਨਾਂ ਨੂੰ ਮਾਰਨਾ ਹੈ, ਅਤੇ ਸਿੰਘਾਂ ਵਾਸਤੇ ਤਾਂ ਦੀਨ ਮਜ਼ਬ ਦਾ ਹੀ ਯੁੱਧ ਹੈ, ਧਰਮ ਦਾ ਯੁੱਧ ਹੈ। ਇਸ ਤਰ੍ਹਾਂ ਠਾਣ ਕੇ ਸਿੰਘਾਂ ਨੇ ਆਪਣੇ ਜਿਹੜੇ ਬੜੇ ਸੁੰਦਰ ਚਰਨ ਹੈ ਉਹ ਜੰਗ ਵੱਲ ਪਾਏ ਹੈ, ਅਤੇ ਗਿਲਜਣ ਜਿਹੜੇ ਹੈ ਪਠਾਣ ਉਹਨਾਂ ਤੋਪਾਂ ਬੀੜੀਆਂ ਸੀ, ਉਹਨਾਂ ਨੇ ਤੇ ਇੱਕ ਵਾਰ ਸਿੰਘਾਂ ਨੂੰ ਪਰੇ ਕਰ ਦਿੱਤਾ। ਤਦੋਂ ਨਵਾਬ ਨੂੰ ਬੜੀ ਚਿੰਤਾ ਪਈ ਇਸ ਗੱਲ ਦੀ ਵੀ ਗੁਰੂ ਕੇ ਸਿੰਘਾਂ ਦੇ ਵੀ ਖਾਲਸੇ ਦੇ ਮੈਨੂੰ ਮਾਣ ਹੈ, ਤੇ ਇਹਨਾਂ ਨੂੰ ਵੀ ਪਿੱਛੇ ਕਰ ਦਿੱਤਾ ਪਠਾਣਾ ਨੇ। ਮਨ 'ਚ ਹੀ ਵਿਚਾਰਦਾ ਵੀ ਖਾਲਸੇ ਕੋਲ ਵੀ ਕੁਝ ਗੱਲ ਨਹੀਂ ਬਣੀ, ਮੇਰੀ ਫੌਜ ਨੂੰ ਵੀ ਨਠਾ ਦਿੱਤਾ ਹੈ, ਇੱਧਰੋਂ ਜਿਹੜੀ ਇਹ ਸਿੰਘਾਂ ਦੀ ਫੌਜ ਆਈ ਹੈ ਇਹਨਾਂ ਨੂੰ ਨਠਾ ਦਿੱਤਾ, ਕਈ ਸ਼ਹੀਦ ਕਰ ਦਿੱਤੇ ਹੈ। ਇਸ ਤਰ੍ਹਾਂ ਸੋਚਾ ਕਰਦਾ ਵੀ ਇਹ ਗੱਲ ਕੋਈ ਚੰਗੀ ਨਹੀਂ ਬਣ ਰਹੀ। ਇਸ ਤਰ੍ਹਾਂ ਭਾਈ ਸ਼ਾਮ ਸਿੰਘ ਨਾਰੋਗਿਆਂ ਵਾਲੇ ਜਿਹੜੇ 12,000 ਘੋੜ ਸਵਾਰ ਦੇ ਮਾਲਕ ਸਨ, ਉਹਨਾਂ ਦੇ ਡੇਰੇ ਵਿੱਚੋਂ ਭਾਈ ਸਾਹਿਬ ਭਾਈ ਕਰਮ ਸਿੰਘ ਸ਼ਹੀਦ ਜੋ ਪੈਜ ਗੜੀਓ ਦਾ ਹੈ ਸੀ, ਉਹਨੇ ਜਦੋਂ ਉਹਦੀ ਵਾਰੀ ਆਈ ਹੈ, ਕਿਉਂਕਿ ਸੂਰਮੇ ਸਿੰਘਾਂ ਨੂੰ ਝੱਲਿਆ ਨਹੀਂ ਜਾਂਦਾ, ਜਦੋਂ ਸਿੰਘ ਸ਼ਹੀਦ ਹੋ ਗਏ ਫਿਰ ਉਹਨਾਂ ਨੇ ਸ਼ਸਤਰ ਕਹੀਏ ਹਥਿਆਰ, ਵਸਤਰ ਕਹੀਏ ਬਾਣਾ ਪਹਿਣ ਕੇ ਸੌਂ ਦੇ ਸ਼ਰਾਮ ਲਾ, ਉਹਨਾਂ ਨੇ ਫਿਰ ਇਸ ਤਰ੍ਹਾਂ ਸ਼ਸਤਰਾਂ ਦੇ ਵਸਤਰ ਕਹੀਏ ਕਾਲੇ ਬਾਣੇ ਦੇ ਨਾਲ, ਇਸ ਤਰ੍ਹਾਂ ਉਹਨਾਂ ਨੇ ਫਿਰ ਨਿਸੰਗ ਕਹੀਏ ਨਡਰ ਹੋ ਕੇ, ਜਿਹੜਾ ਅਝੱਕ ਹੋ ਕੇ ਜਿਹੜਾ ਇਸ਼ਨਾਨ ਕੀਤਾ ਹੈ, ਫਿਰ ਵਸਤਰ ਬਾਣਾ ਪਹਿਨਿਆ ਹੈ, ਦਮਾਲਾ ਸਜਾਇਆ ਹੈ, ਸ਼ਸਤਰ ਜਿਹੜੇ ਉਹ ਧਾਰਨ ਕਰ ਲਏ। ਭਾਈ ਸਾਹਿਬ ਭਾਈ ਕਰਮ ਸਿੰਘ ਅਰਦਾਸਾਂ ਸੋਧ ਕੇ ਗੁਰੂ ਜੀ ਦਾ ਧਿਆਨ ਧਰ ਕੇ ਤੇ ਅਸਵਾਰ ਘੋੜੇ ਉੱਪਰ ਹੋ ਗਏ। ਦੀਨ ਮਜ਼ਬ ਦਾ ਯੁੱਧ ਹਿਰਦੇ ਵਿੱਚ ਧਾਰਨ ਕਰਕੇ ਵੀ ਸ਼ਹੀਦੀ ਪਾਉਣੀ ਪਾਉਣੀ ਹੈ, ਮਰਨਾ ਹੀ ਮਰਨਾ ਹੈ ਗੁਰੂ ਕੀ ਸਿੱਖੀ ਵਾਸਤੇ, ਜਿਹੜਾ ਹੈ ਪਿੱਛੇ ਪੈਰ ਨਹੀਂ ਪਾਉਣਾ, ਇਹ ਮਨ ਚ ਠਾਣ ਕਰਕੇ ਇਸ ਗੱਲ ਨੂੰ ਜਾਣ ਕਰਕੇ ਵੀ ਗੁਰੂ ਕਾ ਗ੍ਰਹਿ ਕਹੀਏ ਜਿਹੜਾ ਗੁਰੂ ਦਾ ਸਥਾਨ ਹੈ ਥੰਮ ਸਾਹਿਬ ਇਹਦੀ ਜਿਹੜੀ ਬੇਅਦਬੀ ਕੀਤੀ ਹੈ ਨਾਸਰ ਵਾਲੀ ਨੇ ਇੱਥੇ ਗਾਵਾਂ ਵੱਧ ਕੀਤੀਆਂ ਹੈ ਅਤੇ ਬੜੇ ਕੁਕਰਮ ਕਮਾਏ ਸਥਾਨ ਢਾਇਆ ਥੰਮ ਸਾਹਿਬ ਸਾੜਿਆ ਹੈ ਇਹਦਾ ਬਦਲਾ ਲਿਆ ਜਾਣ ਕਰਕੇ ਵੀ ਬਦਲਾ ਲੈਣਾ ਹੈ ਪਿੱਛੇ ਮੁੜ ਦਾ ਧਿਆਨ ਨਹੀਂ ਕੀਤਾ ਵੀ ਪਿੱਛੇ ਵੀ ਮੁੜ ਕੇ ਆਉਣਾ ਵੀ ਉਹਨੂੰ ਮਾਰ ਕੇ ਵੀ ਪਿੱਛੇ ਆਉਣਾ ਨਾ ਇਹੀ ਸੋਚਿਆ ਵੀ ਉਹਨੂੰ ਮਾਰਨਾ ਹੈ ਆਪ ਵੀ ਸ਼ਹੀਦੀ ਪਾਉਣੀ ਹੈ ਇਸ ਤਰ੍ਹਾਂ ਸੰਜੋ ਸਰੀਰ ਦੇ ਧਾਰ ਲਈ ਲੋਹੇ ਦੀ ਛਾਤੀ ਉੱਪਰ ਜਿਹੜਾ ਪੈਰਾਂ ਤੋਂ ਲੈ ਕੇ ਸਾਡਾ ਸਾਰਾ ਸਰੀਰ ਢੱਕਿਆ ਹੈ ਤੇ ਦਮਾਲਾ ਸਜਾਇਆ ਦਮਾਲੇ ਦੇ ਉੱਪਰ ਵੀ ਜਿਹੜਾ ਉਹ ਕਵਰ ਕੀਤਾ ਲੋਹੇ ਦੇ ਨਾਲ ਗਲ ਵਿੱਚ ਇਸ ਤਰ੍ਹਾਂ ਤੇਗਾ ਪਹਿਨਿਆ ਹੈ ਢਾਲ ਜਿਹੜੀ ਲੱਕ ਨਾਲ ਬੰਨਦੀ ਹੈ ਤੇਗਾ ਕਿਹੜਾ ਹੁੰਦਾ ਜੀ ਦੋਵੇਂ ਬੰਨੇ ਧਾਰ ਹੋਵੇ ਉਹਨੂੰ ਕਹੀਦਾ ਤੇਗਾ ਅਤੇ ਇਸ ਤਰ੍ਹਾਂ ਤੇਗਾ ਜਿਹੜਾ ਚੰਗਾ ਹੁੰਦਾ ਹੈ ਤੇਗਾ ਤਲਵਾਰ ਵਾਂਗ ਵੀ ਹੁੰਦਾ ਹੈ ਉਹ ਜਿਹੜਾ ਧਾਰਨ ਕੀਤਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਤਿਆਰੀ ਕਰਕੇ ਤੇ ਘੋੜੇ ਜਿਹੜੇ ਗਾਂ ਵੱਲ ਵਧਾਏ ਹੈ ਜਿਹੜੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਨਾਲ ਪ੍ਰੇਮ ਰੱਖਣ ਵਾਲੇ ਸਿੰਘ ਸੀ ਉਹ ਵੀ ਨਾਲੇ ਨਾਲ ਹੀ ਉਹਨਾਂ ਨੇ ਹੱਲਾ ਬੋਲਿਆ ਉਹ ਵੀ ਚੜ੍ਹਾਈ ਕੀਤੀ ਉਹਨਾਂ ਨੇ ਵੀ ਇਸ ਤਰ੍ਹਾਂ ਸਾਧ ਸੰਗਤ ਜੀ ਤੇਗਾ ਜਿਹੜਾ ਉਹ ਥੋੜ੍ਹਾ ਚੌੜਾ ਹੁੰਦਾ ਸ੍ਰੀ ਸਾਹਿਬ ਵਾਂਗ ਉਹਦੇ ਸ੍ਰੀ ਹਜ਼ੂਰ ਸਾਹਿਬ ਵੀ ਦਰਸ਼ਨ ਕਰਾਏ ਜਾਂਦੇ ਹੈ ਤੇਗਾ ਭਾਈ ਕਾਲੀ ਫੂਲਾ ਸਿੰਘ ਜੀ ਦਾ ਅਤੇ ਤੇਗਾ ਚੌੜਾ ਹੁੰਦਾ ਸ੍ਰੀ ਸਾਹਿਬ ਜਿਹੜੀ ਤਲਵਾਰ ਉਹ ਥੋੜ੍ਹੀ ਪਤਲੀ ਹੁੰਦੀ ਹੈ ਇੱਕ ਹੁੰਦਾ ਖੰਡਾ ਜਿਹਦੀ ਦੋਵੇਂ ਬੰਨੇ ਧਾਰ ਹੁੰਦੀ ਹੈ ਅਤੇ ਤੇਗਾ ਜਿਹੜਾ ਚੰਗਾ ਸਵਾਦੀ ਉਹ ਭਾਈ ਕਰਮ ਸਿੰਘ ਨੇ ਲੈ ਲਿਆ ਸ਼ਹੀਦ ਜੀ ਨੇ ਭਾਈ ਕਰਮ ਸਿੰਘ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਾਉਂਦੇ ਨੇ ਸ਼ਸਤਰਾਂ ਦੇ ਅਕਾਲ ਤਖਤ ਸਾਹਿਬ ਰਹਿ ਰਾਜ ਸਾਹਿਬ ਤੋਂ ਬਾਅਦਾ ਉਦੋਂ ਭਾਈ ਕਰਮ ਸਿੰਘ ਪੈਦਗੜੀਆ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਹੈ ਕਿਉਂਕਿ ਬੜੇ ਸੂਰਮੇ ਹੋਏ ਵੀ ਭਾਈ ਕਰਮ ਸਿੰਘ ਸ਼ਹੀਦ ਇਸ ਤਰ੍ਹਾਂ ਉਹਨਾਂ ਨੇ ਤਿਆਰੀ ਪੂਰੀ ਕਰ ਲਈ ਹੈ ਜੰਗ 'ਚ ਜਾਣ ਲਈ ਜਿਹੜੇ ਉਹਨਾਂ ਦੇ ਪਿਆਰੇ ਉਹਨਾਂ ਨਾਲ ਪ੍ਰੇਮ ਰੱਖਣ ਵਾਲੇ ਸਿੰਘ ਉਹ ਵੀ ਉਹਨਾਂ ਨੇ ਵੀ ਧਾਵਾ ਬੋਲਿਆ ਜਿੱਥੇ ਆ ਗਿਲਜੇ ਪਠਾਣ ਦਾ ਬਹੁਤਾ ਜ਼ੋਰ ਸੀ ਜਿੱਥੇ ਬਹੁਤੇ ਚੜੇ ਹੋਏ ਸਨ ਸਿੰਘ ਭਾਈ ਕਰਮ ਸਿੰਘ ਜੀ ਆਪਣੇ ਜੱਥੇ ਨੂੰ ਲੈ ਕੇ ਧਾਵਾ ਬੋਲ ਕੇ ਉੱਥੇ ਪਹੁੰਚੇ ਹਨ ਉਹਨਾਂ ਦੇ ਮੂਹਰੇ ਇੱਕ ਹਰੌਲ ਖਾਂ ਪਠਾਣ ਸੀ ਇਹ ਹਰੌਲ ਦਾ ਮਤਲਬ ਕਿ ਹਰੌਲ ਦਸਤਾ ਹੈ ਇੱਕ ਦਸਤੇ ਜਿਹੜੇ ਫੌਜ ਚੰਗੀ ਫੌਜ ਜਿਹੜੀ ਵੀ ਐਮਰਜੈਂਸੀ ਵਰਤੀ ਜਾਂਦੀ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਵੀ ਉਹ ਹਿੰਦੁਸਤਾਨ ਦੀ ਸਰਕਾਰ ਨੇ ਐਮਰਜੈਂਸੀ ਤੌਰ 'ਤੇ ਦੇਸ਼ਾਂ ਵਿਦੇਸ਼ਾਂ 'ਚ ਮੰਗਵਾਈ ਸੀ ਨਾ ਫੌਜ ਜਿਹੜੀ ਇੱਕ ਮਿੰਟ ਤੱਕ ਅੱਖ ਨਹੀਂ ਝਮਕਦੀ ਇਹੋ ਜਿਹੀ ਕਮਾਂਡੋ ਫੋਰਸ ਹੈ ਫਿਰ ਉੱਡਦੀ ਚਿੜੀ ਦੀ ਲੱਤ 'ਚ ਗੋਲੀ ਮਾਰ ਦੇਈਦੀ ਹੈ ਇਹੋ ਜਿਹੀ ਟ੍ਰੇਨਿੰਗ ਹੁੰਦੀ ਹੈ ਇਸੇ ਤਰ੍ਹਾਂ ਹਰੌਲ ਦਸਤੇ ਗਿਲਜੇ ਪਠਾਣਾ ਦੇ ਜਿਹੜੇ ਐਮਰਜੈਂਸੀ ਵਾਲੇ ਵਰਤੇ ਜਾਂਦੇ ਸਨ ਉਹਨਾਂ ਦੇ ਸਿਪਾਹੀ ਬੜੇ ਬੜੇ ਲੰਮੇ ਇੱਕ ਇੱਕ ਦੁੰਬਾ ਖਾਣ ਵਾਲੇ ਸਵਾ ਸਵਾ 7 ਫੁੱਟ ਲੰਮੇ 2 ਘੋੜੇ ਰੱਖਣ ਵਾਲੇ ਉਹ ਪਠਾਣ ਇੱਕ ਸਾਹਮਣੇ ਇੱਕ ਦਸਤਾ ਇਹ ਕਹਿ ਲਓ ਜਾਂ ਗਿਲਜੇ ਪਠਾਣਾ ਦਾ ਜਾਂ ਇੱਕ ਖਾਂ ਪਠਾਣ ਸੀ ਹਰੌਲ ਭਾਈ ਕਰਮ ਸਿੰਘ ਵੀ ਬਹਾਦਰ ਸੀ ਵੀ ਜੇ ਮਾਰਨਾ ਤੇ ਚੰਗੇ ਫੌਜਦਾਰ ਸਰਦਾਰ ਨੂੰ ਮਾਰੀਏ ਉਹਦਾ ਭੋਗ ਪੈ ਗਿਆ ਅਤੇ ਪਿੱਛੇ ਆਪੇ ਸਾਰਿਆਂ ਦਾ ਪੈ ਜਾਣਾ ਆਪੇ ਫੌਜ ਡੋਲ ਜਾਣੀ ਹੈ ਭਾਈ ਕਰਮ ਸਿੰਘ ਪੈਜ ਗੜੀਆ ਉਹਦੇ ਉੱਪਰ ਹੀ ਧਾਵਾ ਕਰਕੇ ਬੋਲਿਆ ਜਦੋਂ ਹਰੌਲ ਸਿੰਘ ਜਿਹੜਾ ਸੀ ਉਹਨੇ ਜਦੋਂ ਵੇਖਿਆ ਵੀ ਕਰਮ ਸਿੰਘ ਮੇਰੇ 'ਤੇ ਚੜ੍ਹਦਾ ਆ ਰਿਹਾ ਹੈ ਉਹ ਤੇ ਫਿਰ ਐਂ ਸੁਰੇਖਾ ਕਹੀਏ ਸਾਵਧਾਨ ਹੋ ਗਿਆ ਸੁਚੇਤ ਹੋ ਕੇ ਤੇ ਭਾਈ ਕਰਮ ਸਿੰਘ ਦੇ ਉੱਡ ਕੇ ਪੈ ਗਿਆ ਉਹਨੇ ਗਾਂ ਅੱਗੇ ਨਾ ਤਲਵਾਰ ਕੱਢੀ ਕਿਉਂਕਿ ਜਾਨ ਵੀ ਬੜੀ ਉਹਦੇ ਵਿੱਚ ਉਹਨੇ ਤਲਵਾਰ ਕੱਢੀ ਹੈ ਤੇ ਭਾਈ ਕਰਮ ਸਿੰਘ ਜੀ ਦੇ ਸੀਸ ਉੱਪਰ ਚਲਾਈ ਝਾੜੀ ਹੈ।
ਮੁਕਟ ਸਹਿਤ ਸਿਰੋਂ ਭੰਗ ਕਰਾਈ,
ਐਸੀ ਉਹਨੇ ਕਿਰਪਾਨ ਛੰਡੀ ਹੈ। ਭਾਈ ਕਰਮ ਸਿੰਘ ਦਾ ਜਿਹੜਾ ਮੁਕਟ ਉੱਤੇ ਲੋਹੇ ਦਾ ਥੋੜ੍ਹਾ ਜਿਹਾ ਪਾਇਆ ਸੀ ਉਹ ਵੀ ਝਾੜ ਦਿੱਤਾ ਤੇ ਦਮਾਲਾ ਵੀ ਤੇ ਕਹਿੰਦੇ ਨਾਲ ਸੀਸ ਵੀ ਲਾ ਦਿੱਤਾ ਦਾ। ਇਸ ਤਰ੍ਹਾਂ ਸੀਸ ਤੇ ਵੀ ਜਿਹੜਾ ਟੱਕ ਵੱਜ ਗਿਆ। ਪਰ ਕਹਿੰਦੇ ਭਾਈ ਸਿੰਘ ਜੋ ਕਰਮ ਸਿੰਘ ਸੀ ਉਹ ਬਿਨਾਂ ਪੱਗ ਤੋਂ ਹੀ ਉਹਨਾਂ ਨੇ ਬੜੀ ਦਲੇਰੀ ਕੀਤੀ ਹੈ। ਦਮਾਲਾ ਭਾਵੇਂ ਅੱਧਾ ਲੱਥ ਗਿਆ, ਸੀਸ ਤੇ ਵੀ ਤਲਵਾਰ ਲੰਘ ਗਈ, ਪਰ ਹਿੰਮਤ ਨਹੀਂ ਛੱਡੀ ਉਹਨਾਂ ਨੇ। ਕਹਿੰਦੇ ਇਹ ਜਿਹੜਾ ਹਰੌਲ ਸੀ ਨਾ, ਜਿਹੜਾ ਪਠਾਨ ਖਾਂ ਬੜਾ ਤਗੜਾ, ਇਹਦੇ ਸਿਰ ਤੇ ਤਲਵਾਰ ਛੰਡੀ ਝਾੜੀ ਹੈ। ਉਹਦੇ ਝੱਟ ਪਾਟੀ ਕਹਿੰਦੇ ਧਰਤੀ ਦੇ ਜਾ ਵਜਾ ਧੜੰਮ ਕਰਦਾ। ਉਹਦੇ ਐਸੀ ਤਲਵਾਰ ਭਾਈ ਕਰਮ ਸਿੰਘ ਨੇ ਜ਼ੋਰ ਦੀ ਮਾਰੀ ਵੀ ਇਹਦਾ ਸਿਰ ਵੱਢਦੀ ਹੋਈ ਮੋਢਾ ਵੀ ਨਾਲ ਹੀ ਲਾ ਕੇ ਲੈ ਗਈ। ਭਾਈ ਕਰਮ ਸਿੰਘ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਤੋਂ ਪਾਲੀ ਨਾਲੇ ਭਾਈ ਕਰਮ ਸਿੰਘ ਦੇ ਕਹਿੰਦੇ ਪੱਗ ਤੋਂ ਬਿਨਾਂ ਦੇ ਇਵੇਂ ਪਏ ਹੋਏ ਮੈਦਾਨ ਵਿੱਚ ਜਿਵੇਂ ਜਾਣ ਲਓ ਵੀ ਬਾਜ ਟੋਪੀ ਤੋਂ ਬਿਨਾਂ ਪਿਆ ਹੋਵੇ। ਬਾਜ ਦੀ ਸਿਰ 'ਤੇ ਟੋਪੀ ਹੁੰਦੀ ਹੈ ਨਾ ਇੱਕ, ਉਹਦਾ ਉੱਤੇ ਬਣਿਆ ਹੁੰਦੀ ਛੱਤ ਜੀ, ਜਿਵੇਂ ਬਾਜ ਟੋਪੀ ਤੋਂ ਬਿਨਾਂ ਹੋਵੇ ਨਾ, ਇਸੇ ਤਰ੍ਹਾਂ ਭਾਈ ਕਰਮ ਸਿੰਘ ਮੈਦਾਨ ਵਿੱਚ ਉਹ ਦਮਾਲੇ ਤੋਂ ਬਿਨਾਂ ਪਏ ਹੋਏ ਹੈ। ਤੇ ਜਿਹੜਾ ਗਿਲਜਾ ਪਠਾਨ ਸੀ ਬੜਾ ਆਕੜਿਆ ਹੰਕਾਰ ਆ, ਉਹਦੇ ਕਹਿੰਦੇ ਇਵੇਂ ਪਿਆ ਜਿਵੇਂ ਤਿੱਤਰ ਪਿਆ ਹੁੰਦਾ ਹੈ। ਇਹਨੂੰ ਹੀ ਭਾਈ ਸਾਹਿਬ ਨੇ ਜਾਣ ਨਹੀਂ ਦਿੱਤਾ, ਮਾਰ ਕੇ ਇਹਦਾ ਸਿਰ ਵੱਢ ਕੇ ਮੋਢਾ ਨਾਲ ਹੀ ਸਮੇਤ ਲਾਹ ਦਿੱਤਾ ਤੇ ਇਹ ਵੀ ਉੱਥੇ ਪਿਆ ਹੈ ਜਿੱਥੇ ਭਾਈ ਕਰਮ ਸਿੰਘ ਪਿਆ ਹੈ। ਭਾਈ ਕਰਮ ਸਿੰਘ ਜੀ ਦੇਵੇਂ ਪਏ ਆ, ਜਿਵੇਂ ਬਾਜ ਦੀ ਟੋਪੀ ਨਹੀਂ ਸਿਰ 'ਤੇ ਹੁੰਦੀ ਉਸੇ ਤਰ੍ਹਾਂ ਸਿਰ 'ਤੇ ਦਮਾਲਾ ਨਹੀਂ ਹੈ। ਇਹ ਗਿਰਜਾ ਪਠਾਨ ਇਵੇਂ ਪਿਆ ਜਿਵੇਂ ਤਿੱਤਰ ਦੀ ਧੌਣ ਵੱਢ ਦਿੱਤੀ ਹੋਵੇ। ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਕਰਮ ਸਿੰਘ ਨੇ ਉਹ ਪਠਾਨ ਨੂੰ ਮਾਰਿਆ, ਆਪ ਵੀ ਸ਼ਹੀਦੀ ਪਾਈ। ਫਿਰ ਗੁਰੂ ਕੇ ਖਾਲਸੇ ਨੇ ਜਿਵੇਂ ਹੱਲਾ ਬੋਲਿਆ, ਗੁਰੂ ਕੇ ਖਾਲਸੇ ਦੀ ਫਤਿਹ ਹੋਈ। ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਕਰਮ ਸਿੰਘ ਪਗ ਬਿਨ ਭਰਿਓ, ਜਨ ਬਿਨ ਬਾਜ ਖੁਲਾਹੇ, ਤਿੱਤਰ ਜਿਮ ਗਿਲ ਜੋ ਭਰਿਓ, ਰੱਖਿਓ ਉਸਹੀ ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਮਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖ ਹੋਈਐ ਭਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰਿਓ ਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।